ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ, ਕਥਾ ਕੀਰਤਨ ਸਰਵਣ ਕੀਤਾ। ਇਹੀ ਇਸ ਮਨੁੱਖੀ ਜ਼ਿੰਦਗੀ ਦਾ ਮੁੱਖ ਪ੍ਰਯੋਜਨ ਹੈ। ਹੁਣ ਸਮਾਂ ਹੋਇਆ ਲੜੀਵਾਰ ਇਤਿਹਾਸ ਦੀ ਕਥਾ ਸਰਵਣ ਕਰਨ ਦਾ ਔਰ ਸਰਵਣ ਕਰਾਉਣ ਦਾ। ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਆਪ ਦੀ ਸਰਵਣ ਕਰ ਰਹੇ। ਬੰਦਈਆਂ ਔਰ ਤੱਤ ਖਾਲਸੇ ਦਾ ਆਪਸੀ ਮਤ ਭੇਦ ਹੋਇਆ। ਲਾਹੌਰਾ ਸਿੰਘ ਕਲਾਲ ਉਹਦਾ ਲੜਕਾ ਸੰਗਤ ਸਿੰਘ, ਬਾਬਾ ਕਾਹਨ ਸਿੰਘ ਦਾ ਪੁੱਤਰ ਮੀਰੀ ਸਿੰਘ, ਇਹਨਾਂ ਦੋਵਾਂ ਦਾ ਅਕਾਲ ਬੂੰਗੇ ਦੇ ਸਾਹਮਣੇ ਘੋਲ ਕਰਾਇਆ ਗਿਆ ਔਰ ਸ਼ਰਤ ਇਹ ਰੱਖੀ ਗਈ ਕਿ ਹਾਰਨ ਵਾਲਾ ਜਿੱਤਣ ਵਾਲੇ ਦੇ ਪੰਥ ਚ ਸ਼ਾਮਲ ਹੋਵੇਗਾ। ਤਤ ਖਾਲਸੇ ਵੱਲੋਂ ਬਾਬਾ ਮੀਰੀ ਸਿੰਘ ਜੀ ਘੋਲੇ, ਸੰਗਤ ਸਿੰਘ ਜੀ ਹਾਰ ਗਏ ਔਰ ਉਹਨਾਂ ਨੂੰ ਉਹਨਾਂ ਦੇ ਪਿਤਾ ਸਮੇਤ ਤਤ ਖਾਲਸੇ ਚ ਮਿਲਾ ਲਿਆ। ਬੰਦਈਆਂ ਨਾਲ ਕੁਝ ਟਾਕਰਾ ਵੀ ਹੋਇਆ ਪਰ ਬਹੁਤੇ ਬੰਦਈਆਂ ਨੇ ਆ ਕੇ ਤਤ ਖਾਲਸੇ ਦੀ ਸ਼ਰਨ ਗ੍ਰਹਿਣ ਕਰ ਲਈ ਔਰ ਇਹਨਾਂ ਬੰਦਈਆਂ ਦਾ ਜੋ ਮਹੰਤ ਸੀ ਉਹ ਮਾਰਿਆ ਗਿਆ। ਭਾਈ ਮਨੀ ਸਿੰਘ ਜੀ ਨੇ ਸਭ ਨੂੰ ਤਨਖਾਹ ਲਾ ਕੇ ਪੰਥ ਵਿੱਚ ਸ਼ਾਮਲ ਕੀਤਾ। ਉਸੇ ਸਮੇਂ ਉਧਰ ਗੁਲਾਬ ਰਾਏ ਦਾ ਪ੍ਰਸੰਗ ਚੱਲਿਆ। ਗੁਲਾਬ ਰਾਏ ਜੋ ਬਾਬਾ ਸੂਰਜਮੱਲ ਦਾ ਪੁੱਤਰ ਸੀ, ਜਦੋਂ ਕਲਗੀਧਰ ਜੀ ਆਨੰਦਪੁਰ ਸਾਹਿਬ ਤੋਂ ਦੱਖਣ ਨੂੰ ਗਏ ਨੇ, ਦਮਦਮਾ ਸਾਹਿਬ ਨੂੰ ਚਲੇ ਗਏ ਨੇ, ਤੋ ਆਨੰਦਪੁਰ ਸਾਹਿਬ ਦੇ ਵਿੱਚ ਕੁਝ ਸਮੇਂ ਲਈ ਬਾਬਾ ਗੁਲਾਬ ਰਾਏ ਜੀ ਗੁਰਤਾ ਗੱਦੀ ਲਾ ਕੇ ਗੁਰੂ ਬਣ ਕੇ ਬੈਠਦੇ ਰਹੇ। ਤੋ ਗੁਲਾਬ ਰਾਏ ਜੀ ਦਾ ਕੁਝ ਪ੍ਰਸੰਗ ਜੋ ਭਾਈ ਰਤਨ ਸਿੰਘ ਜੀ ਤੱਕ ਪਹੁੰਚਿਆ, ਭਾਈ ਸਾਹਿਬ ਭਾਈ ਰਤਨ ਸਿੰਘ ਜੀ ਉਹ ਪ੍ਰਸੰਗ ਇਤਿਹਾਸਕ ਰੂਪ ਦੇ ਵਿੱਚ ਇੱਥੇ ਅੰਕਿਤ ਕਰ ਰਹੇ ਨੇ। ਆਓ ਸਰਵਣ ਕਰੀਏ ਕਿਉਂਕਿ ਇਹ ਇਤਿਹਾਸ ਵੀ ਗੁਰੂ ਘਰ ਦੇ ਇਤਿਹਾਸ ਨਾਲ ਸੰਬੰਧਿਤ ਇਤਿਹਾਸ ਹੈ। ਮਨ ਵਿਰਤੀਆਂ ਗੁਰੂ ਚਰਨਾਂ ਨਾਲ ਜੋੜ ਲਈਏ, ਸੁਰਤੀਆਂ ਬਿਰਤੀਆਂ ਦੀ ਇਕਾਗਰਤਾ ਵਾਸਤੇ ਸਮੂਹ ਮਾਈ ਭਾਈ ਆਖਣਾ ਕਰੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਜੇ ਕੋ ਆਖੇ ਪ੍ਰਸ਼ਨ ਯੇ, ਗੁਰ ਕਬ ਹੋਏ ਗੁਲਾਬ।
ਹਾਂ, ਹੁਣ ਜੇ ਕੋਈ ਇਹ ਸਵਾਲ ਕਰੇ ਕਿ ਬਾਬਾ ਗੁਲਾਬ ਰਾਏ ਜੀ ਗੁਰੂ ਕਦੋਂ ਹੋ ਗਏ, ਉਹ ਕਦੋਂ ਗੁਰੂ ਬਣ ਗਏ, ਉਹ ਕਦੋਂ ਗੁਰੂ ਗੱਦੀ ਤੇ ਬੈਠ ਕੇ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਏ, ਇਹ ਸਵਾਲ ਅਗਰ ਕੋਈ ਸਿੱਖ ਕੋਈ ਮਾਈ ਭਾਈ ਕਰਦਾ ਹੈ,
ਤਾਹੀ ਕੋ ਸੋ ਚਾਹੀਏ ਲਿਖਿਓ ਯਹੀ ਜਵਾਬ।
ਕਹਿੰਦੇ ਜਿਹੜਾ ਸਵਾਲ ਜੇ ਕੋਈ ਕਰੇ ਤੇ ਸਵਾਲ ਦਾ ਜਿਹੜਾ ਜਵਾਬ ਹੈ ਉਹ ਹੁਣ ਮੈਂ ਇੱਥੇ ਲਿਖਣਾ ਚਾਹੁੰਦਾ, ਉਸ ਸਵਾਲ ਦਾ ਜਵਾਬ ਦੇਣਾ ਚਾਹੁੰਦਾ ਹਾਂ ਕਿ ਜੇ ਕੋਈ ਮਾਈ ਭਾਈ ਇਹ ਸਵਾਲ ਕਰੇ ਕਿ ਗੁਲਾਬ ਰਾਏ ਗੁਰੂ ਕਦੋਂ ਦਾ ਹੋ ਗਿਆ, ਉਹ ਕਦੋਂ ਦਾ ਗੁਰੂ ਬਣ ਗਿਆ, ਉਹਦਾ ਜਵਾਬ ਹੁਣ ਮੈਂ ਇੱਥੇ ਲਿਖਦਾ ਹਾਂ, ਆਪ ਜੀ ਨੂੰ ਸੁਣਾਉਂਦਾ ਹਾਂ।
ਜੋ ਪਈ ਬਹਾਦਰ ਸ਼ਾਹ ਜਬ ਆਇਓ ਸਰਹੰਦ।
ਖਾਲਸਾ ਜੀ, ਬਾਦਸ਼ਾਹ ਬਹਾਦਰ ਸ਼ਾਹ ਜਦੋਂ ਦਿੱਲੀ ਤੋਂ ਲਾਹੌਰ ਨੂੰ ਗਿਆ ਤੇ ਜਾਂਦਾ ਜਾਂਦਾ ਇਹ ਰਸਤੇ ਵਿੱਚ ਸਰਹੰਦ ਟਿਕਿਆ ਤੇ ਬਹਾਦਰ ਸ਼ਾਹ ਬਾਦਸ਼ਾਹ ਜਿਸ ਵੇਲੇ ਸਰਹੰਦ ਆਇਆ ਸੀ ਇੱਥੇ ਆ ਕੇ ਸਰਹੰਦੋ ਨੇ ਆਪਣਾ ਟਿਕਾਣਾ ਕੀਤਾ ਸੀ।
ਬੁਲਾਏ ਪੁੱਛਿਓ ਉਨ ਸੁਲੱਖਣੋ ਮਸੰਦ।
ਸਰਹੰਦ ਸ਼ਹਿਰ ਦੇ ਵਿੱਚ ਉਸ ਵੇਲੇ ਸੁਲੱਖਣਾ ਮਸੰਦ ਰਹਿੰਦਾ ਸੀ, ਇਹ ਸੁਲੱਖਣਾ ਮਸੰਦ ਬੜਾ ਪ੍ਰਸਿੱਧ ਮਸੰਦ ਹੋਇਆ ਗੁਰੂ ਘਰ ਦਾ। ਇਹ ਕਲਗੀਧਰ ਪਾਤਸ਼ਾਹ ਦੇ ਸਮੇਂ ਵੀ ਮਸੰਦ ਪੁਣਾ ਕਰਦਾ ਰਿਹਾ ਤੇ ਇੱਥੇ ਸਰਹੰਦ ਵਿੱਚ ਹੀ ਰਹਿੰਦਾ ਸੀ ਤੇ ਸੁਲੱਖਣੇ ਮਸੰਦ ਨੂੰ ਉਸ ਵੇਲੇ ਬਾਦਸ਼ਾਹ ਬਹਾਦਰ ਸ਼ਾਹ ਨੇ ਆਪਣੇ ਕੋਲ ਬੁਲਾਇਆ ਔਰ ਆਪਣੇ ਕੋਲ ਬੁਲਾ ਕੇ ਸੁਲੱਖਣੇ ਮਸੰਦ ਨੂੰ ਪੁੱਛਿਆ
ਜੋ ਸਤਿਗੁਰ ਕੋ ਬੰਸੀ ਹੋਏ।
ਬਹਾਦਰ ਸ਼ਾਹ ਕਹਿਣ ਲੱਗਾ ਸੁਲੱਖਣੇ ਮਸੰਦ ਨੂੰ, ਕਹਿੰਦਾ ਤੂੰ ਤਾਂ ਗੁਰੂ ਘਰ ਦਾ ਮਸੰਦ ਆ, ਤੈਨੂੰ ਗੁਰੂ ਘਰ ਦਾ ਭੇਤ ਪਤਾ ਹੈ, ਕੌਣ ਕੌਣ ਗੁਰੂ ਕੇ ਹਨ, ਗੁਰੂ ਕੇ ਪੁੱਤਰ ਪੋਤਰੇ ਹਨ, ਉਹਦਾ ਸਾਰਾ ਤੈਨੂੰ ਗਿਆਨ ਹੈ, ਬੋਧ ਹੈ, ਇਹ ਦੱਸ ਕੇ ਇਸ ਵੇਲੇ ਕੋਈ ਸਤਿਗੁਰਾਂ ਦਾ ਬੰਸੀ ਹੈ। ਬੰਸੀ ਦਾ ਮਤਲਬ ਹੁੰਦਾ ਵੀ ਗੁਰੂ ਦੀ ਵੰਸ਼ ਵਿੱਚੋਂ ਜਿਹੜੀ ਗੁਰਤਾ ਗੱਦੀ ਗੁਰੂ ਨਾਨਕ ਸਾਹਿਬ ਦੀ ਚੱਲ ਰਹੀ ਹੈ ਕਿ ਉਸ ਗੁਰਤਾ ਗੱਦੀ ਦੇ ਮਾਲਕ ਦੀ ਕੋਈ ਅੰਸ ਵੰਸ਼ ਬਾਕੀ ਹੈ, ਜੇ ਕੋਈ ਹੈ ਤਾਂ ਮੇਰਾ ਉਹਨਾਂ ਨਾਲ ਮੇਲ ਕਰਾ।
ਮੁਲਾਕਾਤ ਉਸ ਕਰਾ ਦਿਓ ਮੋਹੇ,
ਮੇਰੀ ਉਹਨਾਂ ਦੇ ਨਾਲ ਮੁਲਾਕਾਤ ਕਰਾ, ਜੇ ਕੋਈ ਗੁਰੂ ਦੀ ਅੰਸ ਵੰਸ਼ ਵਿੱਚੋਂ ਕੋਈ ਹੈ, ਇਸ ਵਕਤ ਕੋਈ ਉਹਨਾਂ ਦੀ ਗੱਦੀ ਦੇ ਉੱਤੇ ਬੈਠਾ ਹੋਇਆ ਹੈ ਤਾਂ ਮੇਰੀ ਉਹਨਾਂ ਦੇ ਨਾਲ ਮੁਲਾਕਾਤ ਕਰਾ ਦੇ।
ਸੁਲੱਖਣੋ ਗੁਲਾਬ ਰਾਏ ਲੈ ਆਇਆ।
ਸੁਲੱਖਣੇ ਮਸੰਦ ਨੇ ਆਖਿਆ ਜੀ ਇਸ ਵੇਲੇ ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਦੀ ਅੰਸ ਵੰਸ਼ ਵਿੱਚ ਗੱਦੀ ਲਾ ਕੇ ਬੈਠਣ ਵਾਲੇ ਬਾਬਾ ਗੁਲਾਬ ਰਾਏ ਜੀ ਨੇ, ਤੇ ਬਹਾਦਰ ਸ਼ਾਹ ਨੇ ਆਖਿਆ ਜੀ ਫਿਰ ਮੇਰਾ ਉਹਨਾਂ ਨਾਲ ਮੇਲ ਕਰਾਓ, ਉਹਨਾਂ ਨੂੰ ਇੱਥੇ ਲਿਆਓ ਬੁਲਾ ਕੇ, ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਜਿਹੜੇ ਗੁਰੂ ਦੀ ਅੰਸ ਵੰਸ਼ ਚੋਂ ਨੇ ਔਰ ਗੱਦੀ ਲਾ ਕੇ ਬਹਿੰਦੇ ਨੇ। ਤੇ ਸੁਲੱਖਣਾ ਮਸੰਦ ਉਸ ਵੇਲੇ ਆਨੰਦਪੁਰ ਸਾਹਿਬ ਗਿਆ ਤੇ ਬਾਬਾ ਗੁਲਾਬ ਰਾਏ ਜੀ ਨੂੰ ਬੇਨਤੀ ਕਰਕੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਸਰਹੰਦ ਆਇਆ ਜਿੱਥੇ ਬਾਦਸ਼ਾਹ ਬਹਾਦਰ ਸ਼ਾਹ ਦਾ ਨਿਵਾਸ ਹੈ।
ਬਹਾਦਰ ਸ਼ਾਹ ਸੋ ਮਿਲਨ ਠਹਿਰਾਇਆ।
ਬਾਦਸ਼ਾਹ ਬਹਾਦਰ ਸ਼ਾਹ ਦੇ ਨਾਲ ਮਿਲਾਪ ਕਰਾਉਣ ਦੀ ਸਾਰੀ ਵਿਉਂਤ ਬੰਦੀ ਉਹ ਸੁਲੱਖਣੇ ਮਸੰਦ ਨੇ ਬਣਾਈ ਹੈ।
ਜੋ ਗੱਦੀ ਸ਼੍ਰੀ ਨਾਨਕ ਬਹੇ।
ਖਾਲਸਾ ਜੀ, ਮੁਗਲ ਮੁਸਲਮਾਨਾਂ ਦੇ ਇਤਿਹਾਸਕਾਰਾਂ ਨੇ ਵੀ ਇਹ ਲਿਖਿਆ ਕਿ ਜਿਹੜਾ ਵੀ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਉੱਤੇ ਮਾਲਕ ਬਣ ਕੇ ਬੈਠਦਾ ਹੈ
ਸ਼ਾਹ ਉਸੇ ਰਾਮਦਾਸ ਮੁਖੋਂ ਕਹੇ।
ਜਿਹੜੇ ਮੁਗਲ ਸਲਤਨਤ ਦੇ ਬਾਦਸ਼ਾਹ ਹੋਏ ਨੇ, ਜਿਹੜਾ ਜਿਹੜਾ ਵੀ ਗੁਰੂ ਨਾਨਕ ਦੀ ਗੱਦੀ ਤੇ ਬੈਠਦਾ ਰਿਹਾ ਉਹਨੂੰ ਇਹ ਰਾਮਦਾਸ ਕਹਿ ਕੇ ਬੁਲਾਉਂਦੇ ਰਹੇ ਨੇ, ਰਾਮਦਾਸ ਕਹਿ ਕੇ ਉਹਨਾਂ ਨੂੰ ਬੁਲਾਉਂਦੇ ਨੇ। ਔਰ ਇਹਨਾਂ ਦੇ ਮੁਸਲਮਾਨ ਇਤਿਹਾਸਕਾਰਾਂ ਨੇ ਵੀ ਗੁਰਤਾ ਗੱਦੀ ਦੇ ਮਾਲਕਾਂ ਨੂੰ, ਜਿਹੜੇ ਸਤਿਗੁਰੂ ਜੀ ਗੁਰਤਾ ਗੱਦੀ ਤੇ ਬੈਠਦੇ ਰਹੇ ਨੇ, ਉਹਨਾਂ ਨੂੰ ਇਹ ਰਾਮਦਾਸ ਕਹਿ ਕੇ ਬੁਲਾਉਂਦੇ ਰਹੇ ਹਨ।
ਬਹਾਦਰ ਸ਼ਾਹ ਨੇ ਸਤਿਗੁਰ ਕਹੇ।
ਉਸ ਵਕਤ ਬਾਦਸ਼ਾਹ ਬਹਾਦਰ ਸ਼ਾਹ ਨੇ ਆਖਿਆ ਜੀ ਰਾਮਦਾਸ ਜੀ ਨੂੰ ਬੁਲਾਓ, ਯਾਨੀ ਕਿ ਉਹਨੇ ਇਹ ਸਮਝਿਆ ਵੀ ਇਹੀ ਕਲਗੀਧਰ ਦੀ ਗੱਦੀ ਦੇ ਮਾਲਕ ਨੇ, ਦਸਵੇਂ ਪਾਤਸ਼ਾਹ ਤਾਂ ਜੋਤੀ ਜੋਤ ਸਮਾ ਗਏ ਨੇ ਉਹਨਾਂ ਦੀ ਜਗ੍ਹਾ ਤੇ, ਹੁਣ ਇਹੀ ਗੁਰੂ ਹੋਣਗੇ। ਬਹਾਦਰ ਸ਼ਾਹ ਨੂੰ ਇਹ ਨਹੀਂ ਸੀ ਪਤਾ ਕਿ ਕਲਗੀਧਰ ਜੀ ਵਿਅਕਤੀਤਵ ਗੁਰਤਾ ਗੱਦੀ ਦੀ ਜਿਹੜੀ ਪਰੰਪਰਾ ਹੈ ਉਹਨੂੰ ਸਮਾਪਤ ਕਰ ਗਏ ਨੇ ਸ਼ਬਦ ਗੁਰੂ ਨੂੰ ਗੁਰਤਾ ਗੱਦੀ ਦੇ ਕੇ। ਉਹਨੂੰ ਇਹੀ ਦੱਸਿਆ ਗਿਆ, ਸੁਲੱਖਣੇ ਮਸੰਦ ਨੇ ਵੀ ਆਖਿਆ ਜੀ ਉਹੀ ਗੱਦੀ ਲਾ ਕੇ ਬਹਿੰਦੇ ਨੇ ਇਸ ਵੇਲੇ ਤਾਂ ਆਨੰਦਪੁਰ ਸਾਹਿਬ ਚ। ਤੋ ਬਾਦਸ਼ਾਹ ਬਹਾਦਰ ਸ਼ਾਹ ਨੇ ਆਖਿਆ ਜੀ ਫਿਰ ਉਹ ਵੀ ਤਾਂ ਸਤਿਗੁਰਾਂ ਦਾ ਹੀ ਰੂਪ ਹੋਣਗੇ ਜਿਹੜੇ ਉਹਨਾਂ ਦੀ ਗੱਦੀ ਤੇ ਬੈਠਦੇ ਹਨ।
ਪਾਤਸ਼ਾਹੀ ਦਿਵਾਵਤ ਜਬ ਤੈ ਭਏ।
ਬਹਾਦਰ ਸ਼ਾਹ ਗੁਰੂ ਘਰ ਦਾ ਬੜਾ ਸਤਿਕਾਰ ਕਰਦਾ ਸੀ, ਉਸ ਦਿਨ ਤੋਂ ਸਤਿਕਾਰ ਕਰਦਾ ਸੀ ਜਦੋਂ ਗੁਰੂ ਕਲਗੀਧਰ ਜੀ ਨੇ ਇਹਦੇ ਭਰਾ ਤਾਰਾ ਆਜ਼ਮ ਨੂੰ ਮਾਰ ਕੇ ਇਹਨੂੰ ਬਾਦਸ਼ਾਹੀ ਦਵਾਈ ਸੀ। ਜਦੋਂ ਇਹਦੇ ਭਰਾ ਨਾਲ ਇਹਦਾ ਜੰਗ ਹੋ ਰਿਹਾ ਸੀ ਤੇ ਕਲਗੀਧਰ ਜੀ ਨੇ ਇਹਦੀ ਮਦਦ ਕੀਤੀ, ਇਹਦੇ ਭਰਾ ਤਾਰਾ ਆਜ਼ਮ ਨੂੰ ਆਪਣੇ ਤੀਰ ਨਾਲ ਮਾਰ ਕੇ ਇਹਨੂੰ ਬਾਦਸ਼ਾਹੀ ਦੇ ਤਖ਼ਤ ਦੇ ਉੱਤੇ ਬਿਠਾ ਕੇ ਇਹਨੂੰ ਬਾਦਸ਼ਾਹ ਬਣਾਇਆ। ਉਸ ਦਿਨ ਤੋਂ ਬਹਾਦਰ ਸ਼ਾਹ ਗੁਰੂ ਘਰ ਦੇ ਨਾਲ ਪ੍ਰੇਮ ਕਰਦਾ ਸੀ, ਗੁਰੂ ਘਰ ਦੇ ਨਾਲ ਇਹ ਬੜੀ ਸਾਂਝ ਰੱਖਦਾ ਸੀ।
ਸੁਲੱਖਣੇ ਭੀ ਮੁਲਾਕਾਤ ਠਹਿਰਾਈ।
ਇਸ ਕਰਕੇ ਬਹਾਦਰ ਸ਼ਾਹ ਦੇ ਮਨ ਚ ਰੀਝ ਸੀ ਕਿ ਜਿਹੜਾ ਗੁਰਤਾ ਗੱਦੀ ਦੇ ਉੱਤੇ ਇਸ ਵੇਲੇ ਬੈਠਾ ਹੈ ਮੈਂ ਉਹਨਾਂ ਨੂੰ ਮਿਲ ਕੇ ਜਾਵਾਂ, ਕੋਲੋਂ ਲੰਘ ਰਿਹਾ ਤੇ ਆਨੰਦਪੁਰ ਸਾਹਿਬ ਇੱਥੇ ਨੇੜੇ ਹੀ ਆ, ਉਹ ਆ ਕੇ ਮੈਨੂੰ ਦਰਸ਼ਨ ਦੇਣਗੇ। ਤੋ ਸੁਲੱਖਣੇ ਮਸੰਦ ਨੇ ਉਸ ਵੇਲੇ ਗੁਲਾਬ ਰਾਏ ਦੀ ਔਰ ਬਾਦਸ਼ਾਹ ਬਹਾਦਰ ਸ਼ਾਹ ਦੀ ਦੋਨਾਂ ਦੀ ਮੁਲਾਕਾਤ ਮੁਕਰਰ ਕੀਤੀ।
ਸੁਧ ਆਮਦ ਜਿਮ ਹੋਤੀ ਆਈ।
ਜਿਵੇਂ ਜਿਵੇਂ ਆਮਦ ਸ਼ੁਧ ਅਰਥਾਤ ਆਵਣਾ ਹੋਇਆ, ਭਾਵ ਜਿਸ ਵਕਤ ਗੁਲਾਬ ਰਾਏ ਜੀ ਬਾਦਸ਼ਾਹ ਬਹਾਦਰ ਸ਼ਾਹ ਨੂੰ ਮਿਲਣ ਵਾਸਤੇ ਆਏ ਤੇ ਉਹਨਾਂ ਦੀ ਆਮਦ ਵਾਸਤੇ ਅੱਗੇ ਹੋਕਾ ਦਿੱਤਾ ਗਿਆ ਕਿ ਗੁਰੂ ਗੁਲਾਬ ਰਾਏ ਜੀ ਆ ਰਹੇ ਨੇ, ਉਹਨਾਂ ਨੂੰ ਗੁਰੂ ਕਹਿ ਕੇ ਬੁਲਾਇਆ ਜਾ ਰਿਹਾ। ਇਹ ਸੁਣ ਕੇ ਉਸ ਵਕਤ ਬਾਦਸ਼ਾਹ ਬਹਾਦਰ ਸ਼ਾਹ ਆਪਣੇ ਤਖ਼ਤ ਤੋਂ ਉੱਠ ਕੇ ਅੱਗੇ ਆਇਆ ਔਰ ਬਾਬਾ ਗੁਲਾਬ ਰਾਏ ਜੀ ਵੀ ਉਧਰਲੇ ਦੂਜੇ ਪਾਸਿਓਂ ਅੱਗੇ ਵਧ ਕੇ ਆਏ ਹਨ।
ਅੱਗੇ ਕਦਮ ਕਰ ਆਵੇ
ਦੋਵੇਂ ਇੱਕ ਦੂਜੇ ਵੱਲ ਅੱਗੇ ਵਧ ਕੇ ਆ ਰਹੇ ਨੇ, ਕਦਮ ਬੋਸ਼ੀ ਕਰਕੇ ਕਦਮ ਬਰ ਕਦਮ ਚਲਦਿਆਂ ਚਲਦਿਆਂ ਬਹਾਦਰ ਸ਼ਾਹ ਤੇ ਬਾਬਾ ਗੁਲਾਬ ਰਾਏ ਜੀ ਦੋਵੇਂ ਆਪਸ ਵਿਚ ਮਿਲਣ ਲਈ ਇੱਕ ਦੂਜੇ ਵੱਲ ਵਧ ਰਹੇ ਨੇ।
ਸ਼ਾਹ ਹੱਥ ਜੋੜ ਅੱਗੇ ਕਰੇ,
ਬਾਦਸ਼ਾਹ ਬਹਾਦਰ ਸ਼ਾਹ ਨੇ ਹੱਥ ਜੋੜ ਲਏ ਔਰ ਹੱਥ ਜੋੜ ਕੇ ਬਾਬਾ ਗੁਲਾਬ ਰਾਏ ਜੀ ਦੇ ਸਾਹਮਣੇ ਖਲੋ ਗਿਆ ਵੀ ਇਹ ਵੀ ਗੁਰੂ ਨੇ, ਇਹ ਵੀ ਗੁਰਗੱਦੀ ਤੇ ਬੈਠੇ ਨੇ। ਇਹ ਜਾਣ ਕੇ ਆਪਣੇ ਮਨ ਵਿਚ ਬਾਦਸ਼ਾਹ ਬਹਾਦਰ ਸ਼ਾਹ ਬਾਬਾ ਗੁਲਾਬ ਰਾਏ ਜੀ ਦੇ ਸਾਹਮਣੇ ਆਪਣੇ ਦੋਵੇਂ ਹੱਥ ਜੋੜ ਕੇ ਖਲੋ ਗਿਆ।
ਗੁਰੂ ਹੱਥ ਮਦ ਹੱਥ ਲਏ ਫਰੇ,
ਇਹਨੇ ਜਦੋਂ ਅੱਗੇ ਹੱਥ ਜੋੜੇ ਤੇ ਬਾਬਾ ਗੁਲਾਬ ਰਾਏ ਜੀ ਨੇ ਆਪਣੇ ਦੋਨਾਂ ਹੱਥਾਂ ਵਿਚ ਇਹਦੇ ਦੋਵੇਂ ਹੱਥ ਲੈ ਲਏ, ਇਹਦੇ ਦੋਵੇਂ ਹੱਥ ਉਹ ਥੱਲੇ ਨੂੰ ਝੁਕਿਆ ਨਾ ਜਦੋਂ, ਤੇ ਬਾਬਾ ਗੁਲਾਬ ਰਾਏ ਜੀ ਨੇ ਇਹਦੇ ਹੱਥ ਆਪਣੇ ਦੋਨਾਂ ਹੱਥਾਂ ਦੇ ਵਿਚ ਲੈ ਲਏ।
ਦੋਹਰਾ ਖੈਰ ਖਰਈਅਤ ਸਤ ਗੁਰ ਪੁੱਛੇ, ਤਿਮ ਪੁੱਛੀ ਗੁਲਾਬੈ ਰਾਏ।
ਬਾਬਾ ਗੁਲਾਬ ਰਾਏ ਜੀ ਨੇ ਬਾਦਸ਼ਾਹ ਬਹਾਦਰ ਜੀ ਦੀ ਬਾਦਸ਼ਾਹ ਬਹਾਦਰ ਸ਼ਾਹ ਦੀ ਖੈਰ ਸਲਾਮਤ ਪੁੱਛੀ, ਇਹਨੇ ਬਾਬਾ ਗੁਲਾਬ ਰਾਏ ਜੀ ਦੀ ਖੈਰ ਸਲਾਮਤ ਪੁੱਛੀ ਹੈ। ਦੋਹਾਂ ਨੇ ਇੱਕ ਦੂਜੇ ਦਾ ਰਾਜੀ ਖੁਸ਼ੀ ਦੇ ਬਾਰੇ ਸਵਾਲ ਕਰਕੇ ਪੁੱਛਿਆ ਹੈ।
ਸ਼ਾਹ ਕਈ ਤੁਮ ਦੀਦਾਰ ਤੈ ਕਹਿ ਕਹਿ ਦੋਏ ਮੁੜ ਜਾਏ,
ਤੇ ਬਾਦਸ਼ਾਹੀ ਹੈ
ਉਸੀ ਤੋਰ ਤੈ ਦਈ ਬਣਾਈ।
ਜਿਵੇਂ ਦਸਵੇਂ ਪਾਤਸ਼ਾਹ ਦੇ ਸਮੇਂ ਜਿਹੜੀ ਮਰਿਆਦਾ ਚੱਲਦੀ ਸੀ, ਜਿਸ ਰੀਤੀ ਨਾਲ ਇਹ ਗੁਰੂ ਸਾਹਿਬ ਨਾਲ ਮਿਲਦਾ ਸੀ, ਕਲਗੀਧਰ ਪਾਤਸ਼ਾਹ ਜਿਵੇਂ ਬਹਾਦਰ ਸ਼ਾਹ ਨੂੰ ਮਿਲਦੇ ਸਨ, ਗੁਲਾਬ ਰਾਏ ਨੇ ਸੁਣਿਆ ਹੋਇਆ ਸੀ, ਉਹਨੂੰ ਪਤਾ ਲੱਗਾ ਹੋਇਆ, ਉਹਨੇ ਪੁੱਛ ਲਿਆ ਸੀ ਕਿ ਕਿਵੇਂ ਮਿਲਦੇ ਸਨ ਕਲਗੀਧਰ ਜੀ, ਉਸੇ ਤਰ੍ਹਾਂ ਗੁਲਾਬ ਰਾਏ ਨੇ ਵੀ ਕਲਗੀਧਰ ਜੀ ਵਾਂਗੋ ਹੀ ਇਹਦੇ ਨਾਲ ਮੁਲਾਕਾਤ ਕੀਤੀ ਹੈ।
ਸ਼ਾਥੋ ਸ਼੍ਰੀ ਸਤਿਗੁਰ ਕੋ ਸਿੱਖ,
ਬਾਦਸ਼ਾਹ ਬਹਾਦਰ ਸ਼ਾਹ ਹੁਣ ਗੁਰੂ ਕਲਗੀਧਰ ਦਾ ਸੇਵਕ ਸੀ, ਦਸਵੇਂ ਪਾਤਸ਼ਾਹ ਦਾ ਮੁਰੀਦ ਸੀ, ਕਿਉਂਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਨੂੰ ਬਾਦਸ਼ਾਹੀ ਦਿੱਤੀ ਹੈ।
ਸੁਲਖ ਨੇ ਕਯੋ ਤਿਮ ਮਿਲਿਓ ਬਲਿਖ,
ਜਿਵੇਂ ਜਿਵੇਂ ਸੁਲੱਖਣੇ ਮਸੰਦ ਨੇ ਦੱਸਿਆ ਬਾਬੇ ਗੁਲਾਬ ਰਾਏ ਨੂੰ ਵੀ ਏਦਾਂ ਮਿਲਣਾ, ਤੁਸੀਂ ਏਦਾਂ ਮੁਲਾਕਾਤ ਕਰਨੀ ਹੈ ਬਾਦਸ਼ਾਹ ਨਾਲ, ਏਦਾਂ ਦਸਤਬੋਸ਼ੀ ਕਰਨੀ ਹੈ, ਇਸ ਤਰੀਕੇ ਨਾਲ ਬੈਠਣਾ ਹੈ, ਉਸੇ ਤਰ੍ਹਾਂ ਬਾਬੇ ਗੁਲਾਬ ਰਾਏ ਨੇ ਸੁਲੱਖਣੇ ਮਸੰਦ ਦੇ ਕਹਿਣ ਮੁਤਾਬਕ ਜਿਵੇਂ ਜਿਵੇਂ ਉਹਨੇ ਕਿਹਾ ਉਸੇ ਤਰ੍ਹਾਂ ਕਰਕੇ ਬਾਬਾ ਗੁਲਾਬ ਰਾਏ ਜੀ ਬਾਦਸ਼ਾਹ ਬਹਾਦਰ ਸ਼ਾਹ ਨੂੰ ਮਿਲੇ।
ਹੋਏ ਨਚਿੰਤ ਇਮ ਮੰਜੀ ਲਾਈ,
ਇਸ ਤਰ੍ਹਾਂ ਉਸ ਦਿਨ ਤੋਂ ਬਾਅਦ, ਪਹਿਲਾਂ ਤਾਂ ਥੋੜਾ ਜਿਹਾ ਗੁਲਾਬ ਰਾਏ ਝੱਕ ਕੇ ਬਹਿੰਦਾ ਸੀ ਗੱਦੀ ਤੇ, ਪਰ ਜਿਸ ਦਿਨ ਦਾ ਬਹਾਦਰ ਸ਼ਾਹ ਨਾਲ ਮੇਲ ਹੋ ਗਿਆ ਉਸ ਦਿਨ ਤਾਂ ਫਿਰ ਇਹਦੀ ਜਿਹੜੀ ਅੰਦਰ ਦੀ ਬਿਰਤੀ ਹੋਮੈ ਵਾਲੀ ਹੋਰ ਉੱਪਰ ਤੋਂ ਚੜ ਗਈ। ਉਸ ਦਿਨ ਤੋਂ ਤਾਂ ਫਿਰ ਨਿਸ਼ਚਿੰਤ ਹੋ ਕੇ ਗੱਦੀ ਲਾ ਕੇ ਬੈਠਣ ਲੱਗਾ ਕਿ ਮੇਰੀ ਤਾਂ ਹਿੰਦੁਸਤਾਨ ਦੇ ਬਾਦਸ਼ਾਹ ਦੇ ਨਾਲ ਬਣਦੀ ਹੈ, ਵੀ ਹਿੰਦੁਸਤਾਨ ਦਾ ਬਾਦਸ਼ਾਹ ਮੈਨੂੰ ਖੁਦ ਮਿਲਿਆ, ਉਹਨੇ ਮੈਨੂੰ ਨਮਸਕਾਰ ਕੀਤੀ। ਕਹਿੰਦੇ ਉਸ ਦਿਨ ਤੋਂ ਬਾਅਦ ਫਿਰ ਇਹ ਗੁਰੂ ਰੂਪ ਹੋ ਕੇ ਪ੍ਰਗਟ ਹੋ ਗਿਆ, ਇਹ ਕਹਿਣ ਲੱਗਾ ਹੁਣ ਮੈਂ ਗੁਰੂ ਹਾਂ, ਕਿਉਂਕਿ ਬਹਾਦਰ ਸ਼ਾਹ ਨੇ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰੂਪ ਜਾਣ ਕੇ ਮੱਥਾ ਟੇਕਿਆ, ਇਸ ਕਰਕੇ ਹੁਣ ਮੈਂ ਗੁਰੂ ਹਾਂ, ਏਦਾਂ ਇਹ ਗੱਲ ਇਹਨੇ ਆਪਣੇ ਨਾਂ ਤੇ ਪ੍ਰਗਟ ਕਰ ਦਿੱਤੀ।
ਦੋ ਇੱਕ ਬਰਸ ਇਮ ਗੁਰਤਾ ਪਾਈ,
ਇਸ ਤਰ੍ਹਾਂ ਦੋ ਕੁ ਸਾਲ ਬਾਬਾ ਗੁਲਾਬ ਰਾਏ ਜੀ ਗੁਰਤਾ ਗੱਦੀ ਤੇ ਮਾਲਕ ਬਣ ਕੇ ਬੈਠੇ ਰਹੇ ਕਿ ਮੈਂ ਗੁਰੂ ਹਾਂ, ਹਾਲਾਂਕਿ ਗੁਰਤਾ ਗੱਦੀ ਦੇ ਮਾਲਕ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਤਿਗੁਰੂ ਕਲਗੀਧਰ ਜੀ ਬਣਾ ਗਏ ਨੇ, ਪਰ ਬਹਾਦਰ ਸ਼ਾਹ ਨਾਲ ਮੇਲ ਮਿਲਾਪ ਹੋਣ ਕਰਕੇ ਬਾਬਾ ਗੁਲਾਬ ਰਾਏ ਜੀ ਦੋ ਕੁ ਸਾਲ ਵਾਸਤੇ ਵੀ ਗੁਰੂ ਬਣ ਕੇ ਬੈਠੇ ਰਹੇ, ਇਹ ਵੀ ਆਪਣੇ ਆਪ ਨੂੰ ਗੁਰੂ ਕਹਾਉਂਦੇ ਰਹੇ।
ਸੁਲੱਖਣੋ ਮਸੰਦ ਕੋ ਪੋਤਰ ਹੈ ਜੋਈ,
ਭਾਈ ਰਤਨ ਸਿੰਘ ਜੀ ਕਹਿੰਦੇ ਵੀ ਜਿਹੜਾ ਸੁਲੱਖਣਾ ਮਸੰਦ ਸੀ ਸੁਲੱਖਣਾ ਮਸੰਦ ਜਿਹਨੇ ਬਾਬਾ ਗੁਲਾਬ ਰਾਏ ਜੀ ਦਾ ਬਾਦਸ਼ਾਹ ਬਹਾਦਰ ਸ਼ਾਹ ਨਾਲ ਮੇਲ ਕਰਾਇਆ ਸੀ, ਉਸ ਸੁਲੱਖਣੇ ਮਸੰਦ ਦਾ ਇੱਕ ਪੋਤਰਾ ਸੀ।
ਭਾਕ ਗਿਓ ਥੋ ਰਤਨ ਸਿੰਘ ਪੈ ਸੋਈ।
ਭਾਈ ਰਤਨ ਸਿੰਘ ਜੀ ਕਹਿੰਦੇ ਇਹ ਜਿਹੜਾ ਪ੍ਰਸੰਗ ਜਿਹੜਾ ਮੈਂ ਤੁਹਾਨੂੰ ਸੁਣਾ ਰਿਹਾ ਇਹ ਸੁਲੱਖਣੇ ਮਸੰਦ ਦੇ ਪੋਤਰੇ ਨੇ ਮੈਨੂੰ ਸੁਣਾਇਆ। ਯਾਨੀ ਕਿ ਸੀਨੇ ਬਸੀਨੇ ਗੱਲ ਚੱਲਦੀ, ਦਾਦੇ ਦੇ ਕੋਲੋਂ ਪੋਤਰੇ ਕੋਲੇ ਗੱਲ ਪਹੁੰਚੀ ਹੈ। ਉਹਨੇ ਅੱਗੋਂ ਭਾਈ ਰਤਨ ਸਿੰਘ ਨੂੰ ਇਹ ਸਾਰੀ ਵਾਰਤਾ ਸੁਣਾਈ ਹੈ ਕਿ ਬਾਬਾ ਗੁਲਾਬ ਰਾਏ ਜੀ ਦਾ ਮੇਲ ਬਹਾਦਰ ਸ਼ਾਹ ਨਾਲ ਮੇਰੇ ਦਾਦੇ ਸੁਲੱਖਣੇ ਮਸੰਦ ਨੇ ਕਰਾਇਆ ਸੀ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਉਹ ਸੁਲੱਖਣੇ ਮਸੰਦ ਦਾ ਜਿਹੜਾ ਪੋਤਰਾ ਸੀ ਉਹਨੇ ਮੈਨੂੰ ਇਹ ਸਾਰਾ ਪ੍ਰਸੰਗ ਸੁਣਾਇਆ ਹੈ।
ਭਾਈ ਹਜੂਰੀ ਉਸ ਤੋਂ ਨਾਏ।
ਉਹ ਜਿਹੜਾ ਸੁਲੱਖਣੇ ਮਸੰਦ ਦਾ ਪੋਤਰਾ ਸੀ ਉਹਦਾ ਨਾਂ ਸੀ ਭਾਈ ਹਜੂਰੀ। ਉਹਨੂੰ ਭਾਈ ਹਜੂਰ ਜੀ ਕਹਿ ਕੇ ਬੁਲਾਇਆ ਕਰਦੇ ਸਨ। ਉਹ ਸੁਲੱਖਣੇ ਮਸੰਦ ਦਾ ਪੋਤਰਾ ਸੀ।
ਜਿਮ ਉਨ ਆਖੀ ਦਈ ਲਿਖਾਏ।
ਜਿਵੇਂ ਉਹਨੇ ਮੈਨੂੰ ਕਹੀ ਸੀ, ਜਿਵੇਂ ਉਹਨੇ ਮੈਨੂੰ ਸੁਣਾਈ ਸੀ ਗੁਲਾਬ ਰਾਏ ਬਾਰੇ ਗੱਲ ਹਕੀਕਤ, ਉਸੇ ਤਰ੍ਹਾਂ ਮੈਂ ਇੱਥੇ ਲਿਖ ਦਿੱਤੀ ਹੈ, ਆਪ ਜੀ ਨੂੰ ਸੁਣਾ ਦਿੱਤੀ ਹੈ।
ਤਿਸ ਚੇਲੋ ਅਬ ਸੁਖਣ ਦਾਸ।
ਉਹ ਜਿਹੜਾ ਮਸੰਦ ਦਾ ਸੁਲੱਖਣੇ ਮਸੰਦ ਦਾ ਪੋਤਰਾ ਸੀ ਹਜੂਰੀ, ਉਹ ਤਾਂ ਹੁਣ ਗੁਜ਼ਰ ਚੁੱਕਾ, ਪਰ ਉਹਦਾ ਅੱਗੋਂ ਚੇਲਾ ਇਸ ਵੇਲੇ ਉਹਦੀ ਗੱਦੀ ਤੇ ਬੈਠਦਾ ਹੈ, ਉਹਦਾ ਨਾਮ ਹੈ ਸੁਖਣ ਦਾਸ। ਸੁਖਣ ਦਾਸ ਇਸ ਵੇਲੇ ਉਹਦੀ ਗੱਦੀ ਦੇ ਉੱਤੇ ਬੈਠਦਾ ਹੈ।
ਮਿਲਤ ਹਿਲਤ ਹਮ ਓਏ ਰਹਿ ਖਾਸ।
ਇੱਥੇ ਉਹ ਸਰਹੰਦ ਵਿੱਚ ਹੀ ਰਹਿੰਦਾ ਉਹ ਜਿਹੜਾ ਸੁਖਣ ਦਾਸ ਹੈ। ਤੇ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਦਾ ਪਿੰਡ ਨੇੜੇ ਹੀ ਹੈ, ਸਰਹੰਦ ਦੇ ਖੰਨੇ ਦੇ ਲਾਗੇ ਪੜੀ, ਭਾਈ ਰਤਨ ਸਿੰਘ ਜੀ ਉੱਥੇ ਰਹਿੰਦੇ ਸਨ। ਇਸ ਕਰਕੇ ਕਹਿੰਦੇ ਮੇਰਾ ਉਹਦੇ ਨਾਲ ਮੇਲ ਮਿਲਾਪ ਹੁੰਦਾ ਰਹਿੰਦਾ। ਜਿਹੜਾ ਉਸ ਲੱਖਣੇ ਮਸੰਦ ਦੇ ਪੋਤਰੇ ਦਾ ਅੱਗੋਂ ਚੇਲਾ ਨਾ ਸੁਖਣ ਦਾਸ, ਉਹ ਕਹਿੰਦੇ ਮੈਨੂੰ ਮਿਲਦਾ ਗਿਲਦਾ ਰਹਿੰਦਾ। ਤੇ ਬਾਬੇ ਗੁਲਾਬ ਰਾਏ ਦੀਆਂ ਜਿਹੜੀਆਂ ਗੱਲਾਂ ਉਹਨੂੰ ਪਤਾ ਨੇ, ਜੋ ਉਹਨੇ ਆਪਣੇ ਗੁਰੂ ਕੋਲੋਂ ਹਜੂਰੀ ਕੋਲੋਂ ਸੁਣੀਆਂ ਨੇ, ਉਹ ਮੈਨੂੰ ਉਹ ਸੁਣਾਉਂਦਾ ਰਹਿੰਦਾ ਹੈ।
ਔਰ ਸੁਣੋ ਗੁਲਾਬ ਰਾਏ ਕਹਾਣੀ।
ਕਹਿੰਦੇ ਹੁਣ ਹੋਰ ਵੀ ਜਿਹੜੀ ਕਥਾ ਹੈ ਬਾਬੇ ਗੁਲਾਬ ਰਾਏ ਦੀ, ਉਹ ਵੀ ਹੁਣ ਤੁਸੀਂ ਸਰਵਣ ਕਰੋ, ਜੋ ਮੇਰੇ ਤੱਕ ਪਹੁੰਚੀ ਆ ਮੈਂ ਤੁਹਾਡੇ ਤੱਕ ਪਹੁੰਚਾਉਣ ਲੱਗਾ ਹਾਂ।
ਜਿਮ ਉਨ ਕੀ ਕੁਲ ਗੁਰਨ ਮਿਲਾਨੀ।
ਹੁਣ ਬਾਬਾ ਗੁਲਾਬ ਰਾਏ ਜੀ ਦੀ ਜਿਹੜੀ ਕੁਲ ਹੈ ਕਿਵੇਂ ਗੁਰੂ ਘਰ ਨਾਲ ਮਿਲਦੀ ਹੈ, ਇਹ ਕਿਵੇਂ ਗੁਰੂ ਦੀ ਅੰਸ਼ ਵੰਸ਼ ਵਿੱਚੋਂ ਕਹਾਉਂਦੇ ਨੇ ਉਹ ਸੁਣੋ।
ਸ੍ਰੀ ਹਰਗੋਬਿੰਦ ਕੇ ਪੰਜ ਸੁੱਤ ਸਾਦਰੇ।
ਭਾਈ ਸਾਹਿਬ ਭਾਈ ਰਤਨ ਸਿੰਘ ਜੀ ਹੁਣ ਬੰਸਾਵਲੀ ਦੱਸਣ ਲੱਗੇ ਨੇ ਗੁਰੂ ਸਾਹਿਬ ਦੀ, ਬਾਬੇ ਸੂਰਜਮੱਲ ਦੀ ਜਿਹੜੀ ਬੰਸਾਵਲੀ ਆ ਉਹ ਦੱਸਣ ਲੱਗੇ ਨੇ ਪਿਛੋਕੜ। ਕਹਿੰਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪੰਜ ਸਾਹਿਬਜ਼ਾਦੇ ਸਨ, ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪੰਜ ਸਪੁੱਤਰ ਸਨ।
ਪ੍ਰਥਮੇ ਗੁਰ ਦਿੱਤੋ ਦੋਏ ਤੇਗ ਬਹਾਦਰ।
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਪੰਜ ਪੁੱਤਰਾਂ ਦੇ ਜਿਨ੍ਹਾਂ ਦੇ ਨਾਂ ਦੱਸਦੇ ਨੇ ਹੁਣ, ਇੱਕ ਸਨ ਬਾਬਾ ਗੁਰਦਿੱਤਾ ਜੀ, ਦੂਸਰੇ ਸਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ,
ਸੋਰਠਾ ਤੀਜੋ ਅਣੀ ਸੋਰਾਏ ਰਾਏ ਅਟਲ ਚੌਥੋ ਕਹੇ।
ਔਰ ਤੀਸਰੇ ਸਨ ਬਾਬਾ ਅਣੀ ਰਾਏ ਜੀ, ਔਰ ਚੌਥੇ ਸਨ ਬਾਬਾ ਅਟਲ ਰਾਏ ਜੀ।
ਸੂਰਜ ਮੱਲ ਪਿਰਾਏ ਇਮ ਪਾਂਚੇ ਸੁਨ ਗਿਨ ਲਿਖੇ।
ਔਰ ਪੰਜਵੇਂ ਸਨ ਬਾਬਾ ਸੂਰਜਮੱਲ ਜੀ। ਏਦਾਂ ਇਹ ਪੰਜ ਭਰਾ ਸਨ, ਔਰ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਪੁੱਤਰ ਸਨ। ਉਹਨਾਂ ਪੰਜਾਂ ਦੇ ਨਾਂ ਮੈਂ ਇੱਥੇ ਗਿਣ ਕੇ ਲਿਖ ਦਿੱਤੇ ਹਨ।
ਜੋ ਪਈ ਇਹਾਂ ਚਾਰਨ ਕੀ ਲਿਖਤ ਨਾ ਲੋਰੀ।
ਇੱਥੇ ਬਾਕੀ ਚਾਰਾਂ ਦੇ ਲਿਖਣ ਦੀ ਲੋੜ ਨਹੀਂ ਹੈ। ਬਾਬਾ ਗੁਰਦਿੱਤਾ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਬਾਬਾ ਅਣੀ ਰਾਏ ਤੇ ਅਟਲ ਰਾਏ ਜੀ ਬਾਰੇ ਇੱਥੇ ਮੈਂ ਲਿਖ ਰਿਹਾ, ਬਾਬੇ ਸੂਰਜਮੱਲ ਬਾਰੇ। ਬਾਕੀ ਚਾਰਾਂ ਦੇ ਲਿਖਣ ਦੀ ਲੋੜ ਨਹੀਂ ਹੈ, ਕਿਉਂਕਿ ਬਾਬੇ ਗੁਲਾਬ ਰਾਏ ਦਾ ਪ੍ਰਕਰਨ ਚੱਲ ਰਿਹਾ। ਗੁਲਾਬ ਰਾਏ ਕੌਣ ਸੀ ਉਹ ਭਾਈ ਰਤਨ ਸਿੰਘ ਜੀ ਦੱਸਣਾ ਚਾਹੁੰਦੇ ਨੇ। ਕਹਿੰਦੇ ਇਸ ਕਰਕੇ ਮੈਂ ਬਾਕੀ ਚਾਰਾਂ ਦਾ ਇੱਥੇ ਜ਼ਿਕਰ ਨਹੀਂ ਕਰ ਰਿਹਾ।
ਇੱਕ ਸੂਰਜ ਕੀ ਚਈਐ ਤੋਰੀ।
ਇੱਥੇ ਇੱਕ ਮੈਂ ਕੇਵਲ ਬਾਬਾ ਸੂਰਜਮੱਲ ਜੀ ਦੀ ਕਥਾ ਤੋਰਨ ਲੱਗਾ। ਬਾਬਾ ਸੂਰਜ ਮੱਲ ਜੀ ਜੋ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਹਨ।
ਸੂਰਜ ਮੱਲ ਕੇ ਦੋਏ ਸੁੱਤ ਪਏ।
ਬਾਬਾ ਸੂਰਜ ਮੱਲ ਜੀ ਦੇ ਫਿਰ ਅੱਗੋਂ ਦੋ ਸਾਹਿਬਜ਼ਾਦੇ ਹੋਏ ਨੇ, ਯਾਨੀ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ। ਬਾਬਾ ਸੂਰਜ ਮੱਲ ਜੀ ਦੇ ਅੱਗੋਂ ਦੋ ਪੁੱਤਰ ਸਨ,
ਗੁਲਾਬ ਰਾਏ ਦੂਜੋ ਸ਼ਾਮ ਚੰਦ ਥਏ।
ਉਹ ਦੋ ਕੌਣ ਸਨ? ਇੱਕ ਸਨ ਬਾਬਾ ਗੁਲਾਬ ਰਾਏ ਜੀ ਜਿਨ੍ਹਾਂ ਦੀ ਗੱਲ ਕਰ ਰਹੇ ਹਾਂ, ਇਹ ਬਾਬੇ ਸੂਰਜ ਮੱਲ ਦੇ ਪੁੱਤਰ ਸੀ, ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਸਨ, ਤੇ ਗੁਲਾਬ ਰਾਏ ਜੀ ਦਾ ਦੂਜਾ ਭਰਾ ਸੀ ਸ਼ਿਆਮ ਚੰਦ। ਇਹ ਦੋ ਭਰਾ ਸਨ ਜੋ ਬਾਬਾ ਸੂਰਜ ਮੱਲ ਦੇ ਪੁੱਤਰ ਹਨ।
ਗੁਲਾਬ ਰਾਏ ਕੀ ਸਭੀ ਕਹਾਣੀ।
ਕਹਿੰਦੇ ਮੈਂ ਗੁਲਾਬ ਰਾਏ ਦੀ ਜਿਹੜੀ ਸਾਰੀ ਕਥਾ ਹੈ, ਕਹਾਣੀ ਹੈ, ਉਹ ਤੁਹਾਨੂੰ ਸਰਵਣ ਕਰਾਉਂਦਾ ਹਾਂ।
ਜਿਮ ਕਰ ਪਈ ਤਿਮ ਦਿਓਗੇ ਬਖਾਨੀ।
ਜਿਵੇਂ ਬਾਬੇ ਗੁਲਾਬ ਰਾਏ ਨਾਲ ਬੀਤੀ ਹੈ, ਉਹ ਮੈਂ ਸਾਰੀ ਕਹਾਣੀ ਇੱਥੇ ਲਿਖਦਾ ਹਾਂ।
ਔਰ ਸ਼ਾਮ ਚੰਦ ਕੀ ਪੀਜੋ।
ਤੇ ਜਿਹੜੀ ਬਾਬਾ ਸ਼ਿਆਮ ਚੰਦ ਜੀ ਦੀ ਕਥਾ ਗੁਲਾਬ ਰਾਏ ਜੀ ਦੇ ਭਰਾ ਦੀ,
ਸੋਨੇ ਚਈਏ ਇਹਾਂ ਲਿਖੇ,
ਉਹਦੀ ਇੱਥੇ ਲਿਖਣ ਦੀ ਲੋੜ ਨਹੀਂ ਹੈ। ਮੈਂ ਕੇਵਲ ਬਾਬੇ ਗੁਲਾਬ ਰਾਏ ਦੀ ਗੱਲ ਇੱਥੇ ਲਿਖਣ ਲੱਗਾ, ਗੁਲਾਬ ਰਾਏ ਦਾ ਪ੍ਰਸੰਗ ਲਿਖਣ ਲੱਗਾ ਹਾਂ।
ਆਗੇ ਹੋਵਗ ਜੈ ਕਿਤ ਠੋਰ।
ਜੇ ਕਿਤੇ ਲੋੜ ਪਈ, ਹੋਰ ਜਗ੍ਹਾ ਤੇ ਕਿਤੇ ਲੋੜ ਪਈ,
ਲਿਖ ਦਿਖੇ ਯਗ ਕਰ ਤੈ ਗੌਰ।
ਫਿਰ ਧਿਆਨ ਕਰਕੇ ਬਾਬੇ ਸ਼ਿਆਮ ਚੰਦ ਦੀ ਕਥਾ ਲਿਖਾਂਗੇ ਜੇ ਲੋੜ ਪਈ। ਫਿਲਹਾਲ ਹਲੇ ਕੇਵਲ ਗੁਲਾਬ ਰਾਏ ਦਾ ਪ੍ਰਸੰਗ ਚੱਲ ਰਿਹਾ ਤੇ ਤੁਹਾਨੂੰ ਕੇਵਲ ਬਾਬੇ ਗੁਲਾਬ ਰਾਏ ਦੀ ਕਥਾ ਸਰਵਣ ਕਰਾਉਣ ਲੱਗੇ ਹਾਂ, ਕਿਉਂਕਿ ਆਪਣੇ ਆਪ ਨੂੰ ਗੁਰੂ ਕਹਾਉਂਦਾ ਸੀ। ਕਲਗੀਧਰ ਤੋਂ ਬਾਅਦ ਅਗਰ ਕਿਸੇ ਨੇ ਆਪਣੇ ਆਪ ਨੂੰ ਗੁਰੂ ਕਹਾਇਆ ਤੇ ਉਹ ਗੁਲਾਬ ਰਾਏ ਸੀ। ਇਸ ਕਰਕੇ ਇਹਦਾ ਪ੍ਰਸੰਗ ਲਿਖਣਾ ਜ਼ਰੂਰੀ ਹੈ ਕਿ ਕਿਤੇ ਲੋਕ ਭੁਲੇਖੇ ਨਾਲ ਇਹਨੂੰ ਗਿਆਰਵਾਂ ਗੁਰੂ ਨਾ ਮੰਨਣ ਲੱਗ ਪੈਣ, ਕਿਉਂਕਿ ਕਲਗੀਧਰ ਪਾਤਸ਼ਾਹ ਨੇ ਤਾਂ ਗੁਰਤਾ ਗੱਦੀ ਗੁਰੂ ਗ੍ਰੰਥ ਗੁਰੂ ਪੰਥ ਨੂੰ ਦਿੱਤੀ ਹੈ। ਗਿਆਰਵੇਂ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਨੇ, ਪਰ ਕਿਤੇ ਕੋਈ ਗੁਲਾਬ ਰਾਏ ਨੂੰ ਨਾ ਸਮਝ ਲਏ। ਇਸ ਕਰਕੇ ਲਿਖਣਾ ਜ਼ਰੂਰੀ ਹੈ ਕਿ ਗੁਲਾਬ ਰਾਏ ਕੌਣ ਸੀ, ਉਹਦੇ ਬਾਰੇ ਦੱਸ ਆਏ ਨੇ ਵੀ ਕੌਣ ਸੀ, ਕਿਵੇਂ ਉਹ ਗੁਰਤਾ ਗੱਦੀ ਤੇ ਗੁਰੂ ਬਣ ਕੇ ਪ੍ਰਗਟ ਹੋਇਆ, ਬਹਾਦਰ ਸ਼ਾਹ ਨਾਲ ਮਿਲਣ ਕਰਕੇ ਪ੍ਰਗਟ ਹੋਇਆ। ਇਸ ਕਰਕੇ ਕੇਵਲ ਗੁਲਾਬ ਰਾਏ ਦਾ ਪ੍ਰਸੰਗ ਜੋ ਹੈ, ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਇੱਥੇ ਲਿਖ ਰਿਹਾ।
ਅਬ ਸੁਣੀਏ ਗੁਲਾਬ ਰਾਏ ਕਹਾਣੀ।
ਹੁਣ ਗੁਲਾਬ ਰਾਏ ਦੀ ਜਿਹੜੀ ਸਾਰੀ ਕਥਾ ਹੈ ਉਹ ਸੁਣੋ।
ਜਿਮ ਕਰ ਉਨ ਕੈ ਸੀਸ ਬਿਹਾਨੀ।
ਜਿਵੇਂ ਗੁਲਾਬ ਰਾਏ ਦੇ ਸਿਰ ਦੇ ਉੱਤੇ ਬੀਤੀ ਹੈ, ਇਹਦੇ ਸਿਰ ਦੇ ਉੱਤੇ ਜਿਵੇਂ ਲੰਘੀ ਹੈ, ਉਹ ਗੁਜਰੀ ਹੈ, ਉਹ ਸੁਣੋ।
ਦੋਹਰਾ ਗੁਲਾਬ ਰਾਏ ਸੋਡੀ ਸੰਦਾ, ਬਹੁਤ ਸੁਭਦਿਓ ਪਸਾਰੇ।
ਬਾਬਾ ਗੁਲਾਬ ਰਾਏ ਜੀ ਜੋ ਸੋਢੀ ਨੇ, ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਨੇ, ਇਹਨਾਂ ਦੀ ਬੜੀ ਅੰਸ ਵੰਸ਼ ਵਧੀ, ਇਹਨਾਂ ਦੇ ਬੜੇ ਪੁੱਤਰ ਪੋਤਰੇ ਪੜਪੋਤਰੇ, ਬੜਾ ਪਰਿਵਾਰ ਫੈਲਿਆ ਇੱਕ ਵਾਰੀ ਬਾਬਾ ਗੁਲਾਬ ਰਾਏ ਦਾ।
ਪੁੱਤਰ ਪੋਤਰੇ ਬਹੁ ਪਾਏ, ਉਹ ਦਰਬੈ ਅੰਤ ਨਾ ਪਾਰੇ।
ਬਾਬਾ ਗੁਲਾਬ ਰਾਏ ਜੀ ਦੇ ਪੁੱਤਰ ਫਿਰ ਪੋਤਰੇ, ਬੜਾ ਵੱਡਾ ਪਰਿਵਾਰ ਹੋਇਆ ਇਹਨਾਂ ਸੋਢੀਆਂ ਦਾ। ਬਾਬੇ ਗੁਲਾਬ ਰਾਏ ਦੀ ਜਿਹੜੀ ਅੰਸ ਵੰਸ਼ ਉਹ ਬਹੁਤ ਵਧੀ ਫੁੱਲੀ, ਬੜੇ ਪੁੱਤਰ ਪੋਤਰੇ ਹੋਏ, ਫਿਰ ਮਾਇਆ ਦੀ ਵੀ ਕਮੀ ਕੋਈ ਨੀ ਸੀ ਇਹਨਾਂ ਕੋਲ, ਰੁਪਈਆ ਪੈਸਾ ਵੀ ਬੇਅੰਤ ਸੀ।
ਜੋ ਪਈ ਦਲੇਲ ਸਿੰਘ ਉਹ ਜੋਧ ਸਿੰਘ ਦੋ।
ਦਲੇਲ ਸਿੰਘ ਤੇ ਦੂਸਰੇ ਸਨ ਜੋਧ ਸਿੰਘ।
ਔਰ ਪੁੱਤਰਨ ਕੇ ਔਰ ਨਾਮ ਥੋ।
ਇਹ ਜਿਹੜੇ ਦੋ ਪੁੱਤਰ ਸਨ ਬਾਬੇ ਸ਼ਿਆਮ ਬਾਬੇ ਗੁਲਾਬ ਰਾਏ ਦੇ, ਇਹ ਦੋਹਾਂ ਦਾ ਜ਼ਿਕਰ ਕੀਤਾ। ਕਹਿੰਦੇ ਪੁੱਤਰ ਹੋਰ ਵੀ ਸਨ ਇਹਨਾਂ ਦੇ, ਸੰਤਾਨ ਹੋਰ ਵੀ ਸੀ।
ਔਰ ਸਭਨ ਕੇ ਨਾਮ ਬਤਈਏ।
ਜੇ ਉਹਨਾਂ ਸਾਰਿਆਂ ਦੇ ਨਾਮ ਦੱਸਣ ਲੱਗੀਏ ਵੀ ਗੁਲਾਬ ਰਾਏ ਦੇ ਆਹ ਪੁੱਤਰ ਦਾ ਨਾਂ ਸੀ, ਇਹ ਪੋਤਰੇ ਦਾ ਨਾਂ ਸੀ, ਜੇ ਸਾਰਿਆਂ ਦਾ ਨਾਂ ਲਿਖਣ ਲੱਗੀਏ।
ਗ੍ਰੰਥ ਵਧੇ ਕਿਚ ਮੜਕ ਨਾ ਪਈਏ।
ਕਹਿੰਦੇ ਫਿਰ ਉਹਨਾਂ ਦੇ ਨਾਵਾਂ ਨਾਲ ਹੀ ਇੱਕ ਵੱਡਾ ਗ੍ਰੰਥ ਹੋਰ ਤਿਆਰ ਹੋ ਜਾਏਗਾ। ਕਹਿੰਦੇ ਇਸ ਕਰਕੇ ਮੈਂ ਉਹਨਾਂ ਦੇ ਨਾਂ ਲਿਖਣ ਦੀ ਇੱਥੇ ਲੋੜ ਨਹੀਂ ਸਮਝਦਾ।
ਕਹੇ ਅੰਸ ਉਸ ਪਏ 18।
ਹਾਂ ਇਹ ਦੱਸ ਦਿੰਦੇ ਹਾਂ ਕਿ ਬਾਬੇ ਗੁਲਾਬ ਰਾਏ ਦੀ ਅੰਸ਼ ਵਿੱਚੋਂ ਉਹਨਾਂ ਦੇ ਪੁੱਤਰ ਪੋਤਰਿਆਂ ਦੀ ਕੁੱਲ ਗਿਣਤੀ 18 ਸੀ। ਪੁੱਤਰ ਤੇ ਪੋਤਰਿਆਂ ਦੀ ਕੁੱਲ ਗਿਣਤੀ ਜਦੋਂ ਮਿਲਾ ਕੇ ਕੀਤੀ ਗਈ ਬਾਬੇ ਗੁਲਾਬ ਰਾਏ ਦੇ ਪੁੱਤਰ ਪੋਤਰਿਆਂ ਦੀ ਤੇ ਉਹਨਾਂ ਦੀ ਕੁੱਲ ਗਿਣਤੀ 18 ਸੀ।
ਕਈ ਬਿਹਾਏ ਕਈ ਗਏ ਕੁਆਰੇ,
ਉਹਨਾਂ ਵਿੱਚੋਂ ਕਈ ਵਿਆਹੇ ਗਏ ਸਨ ਤੇ ਕਈ ਕੁਆਰੇ ਸਨ ਤੇ ਉਹ ਕੁਆਰੇ ਮਰ ਗਏ।
ਬਹੁਤ ਗਰਬਤ ਗੁਲਾਬ ਰਾਏ ਪਾਇਆ,
ਗੁਲਾਬ ਰਾਏ ਦੇ ਮਨ ਚ ਬੜੀ ਹਉਮੈ, ਇਹਦੇ ਮਨ ਚ ਬੜਾ ਹੰਕਾਰ ਵੀ ਮੇਰਾ ਏਡਾ ਵੱਡਾ ਪਰਿਵਾਰ, ਮਾਇਆ ਦੀ ਕਮੀ ਕੋਈ ਨੀ, ਲੋਕ ਮੇਰੀ ਪੂਜਾ ਕਰਦੇ ਨੇ, ਮੇਰੀ ਵਡਿਆਈ ਕਰਦੇ ਨੇ, ਸੈਂਕੜੇ ਲੋਕ ਆ ਕੇ ਆਨੰਦਪੁਰ ਸਾਹਿਬ ਚ ਮੈਨੂੰ ਨਮਸਕਾਰਾਂ ਕਰਦੇ ਨੇ ਸੋਢੀ ਸੋਢੀ ਕਹਿ ਕੇ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰ ਆਇਆ ਮੈਂ, ਕੋਈ ਛੋਟੀ ਮੋਟੀ ਹਸਤੀ ਨਹੀਂ ਆ ਮੈਂ। ਤੂੰ ਬਾਬਾ ਗੁਲਾਬ ਰਾਏ ਜੀ ਦੇ ਮਨ ਦੇ ਵਿੱਚ ਬੜਾ ਹੰਕਾਰ ਪੈਦਾ ਹੋਇਆ।
ਬਹੁਤ ਦਰਬ ਤਬ ਉਸ ਘਰ ਆਇਆ,
ਪੈਸਾ ਬੜਾ ਆਇਆ ਬਾਬੇ ਗੁਲਾਬ ਰਾਏ ਦੇ ਘਰ ਵਿੱਚ, ਰੁਪਈਆਂ ਦੀ ਕਮੀ ਕੋਈ ਨਹੀਂ ਸੀ।
ਬੈਠ ਮੰਜੀ ਪਰ ਮੇਲੇ ਲਾਵੇ,
ਮੰਜੀ ਤੇ ਬਹਿ ਕੇ ਗੱਦੀ ਤੇ ਬਹਿ ਕੇ ਮੇਲਾ ਲਾਉਂਦਾ ਸੀ, ਇਕੱਠ ਕਰਦਾ ਸੀ ਸੰਗਤਾਂ ਦਾ, ਬੜਾ ਵੱਡਾ ਜੋੜ ਮੇਲਾ ਇਹਨੇ ਕਰਨਾ ਸੰਗਤ ਨੂੰ ਆਪਣੇ ਕੋਲ ਬੁਲਾਉਣਾ।
ਚਾਰ ਕੁੰਟ ਤੇ ਦਰਬ ਚੱਲ ਆਵੇ,
ਸੰਗਤ ਜਿਹੜੀ ਸੀ ਉਹ ਆਨੰਦਪੁਰ ਸਾਹਿਬ ਤੇ ਵਿਸ਼ਵਾਸ, ਆਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਹੈ ਤੇ ਸੰਗਤ ਵਿੱਚ ਸਿੱਖਾਂ ਵਿੱਚ ਆਨੰਦਪੁਰ ਸਾਹਿਬ ਪ੍ਰਤੀ ਬੜਾ ਭਾਰੀ ਸਤਿਕਾਰ ਹੈ, ਇਸ ਕਰਕੇ ਸੰਗਤ ਨੇ ਦਾ ਮਾਇਆ ਆਨੰਦਪੁਰ ਸਾਹਿਬ ਭੇਜਣੀ ਤਖ਼ਤ ਸਾਹਿਬ ਕੇਸਗੜ੍ਹ ਸਾਹਿਬ ਤੇ, ਪਰ ਉਥੇ ਕਾਬਜ ਇਹ ਸੀ ਗੁਲਾਬ ਰਾਏ ਜਿੰਨੀ ਮਾਇਆ ਆਉਣੀ ਤਖ਼ਤ ਸਾਹਿਬ ਤੇ ਆਨੰਦਪੁਰ ਸਾਹਿਬ ਉਹ ਸਾਰੀ ਮਾਇਆ ਗੁਲਾਬ ਰਾਏ ਨੇ ਆਪਣੇ ਕਬਜ਼ੇ ਚ ਕਰ ਲੈਣੀ, ਇਸ ਕਰਕੇ ਇਹਦੇ ਕੋਲ ਮਾਇਆ ਦੀ ਕੋਈ ਕਮੀ ਨਹੀਂ ਸੀ।
ਦੇਖ ਦਰਬ ਉਸ ਮਤ ਫਿਰ ਗਈ,
ਇਹਦਾ ਰੁਪਈਏ ਪੈਸੇ ਵੇਖ ਕੇ ਇੱਕ ਵਾਰੀ ਇਹਦੀ ਮਤ ਫਿਰ ਗਈ, ਇਹਦੇ ਮਤ ਦੇ ਉੱਤੇ ਪਰਦਾ ਪੈ ਗਿਆ।
ਖੋਟੀ ਕਰੀ ਉਸ ਆਵਤ ਪਈ,
ਕਹਿੰਦੇ ਮਨ ਨੂੰ ਇਹਦੀ ਖੋਟੀ ਘੜੀ ਆ ਗਈ ਹੈ, ਕੋਈ ਮਾੜੀ ਘੜੀ ਆ ਗਈ ਗੁਲਾਬ ਰਾਏ ਦੀ।
ਬਰਸ ਦੋ ਇੱਕ ਮੈਂ ਸੋ ਮਰ ਗਏ,
ਦੋ ਕੁ ਸਾਲ ਹੀ ਗੁਰਤਾ ਗੱਦੀ ਤੇ ਬੈਠਾ ਰਿਹਾ, ਦੋ ਕੁ ਸਾਲਾਂ ਬਾਅਦ ਇਹਦੀ ਮੌਤ ਹੋ ਗਈ, ਦੋ ਕੁ ਸਾਲਾਂ ਦਾ ਸੁੱਖ ਭੋਗਿਆ ਤੇ ਮਰ ਗਿਆ।
ਤਿਵੇਂ ਉਸੇ ਪਰਿਵਾਰ ਮੈਂ ਕਹਿਓ,
ਉਸੇ ਤਰ੍ਹਾਂ ਇਹਦੇ ਅੱਗੇ ਜਿੰਨੇ ਪੁੱਤਰ ਪੋਤਰੀ ਸੀ ਉਹ ਵੀ ਸਾਰੇ ਦੇ ਸਾਰੇ ਮਰ ਗਏ, 18 ਜਣੇ ਸੀ ਪਰਿਵਾਰ ਦੇ 18 ਦੇ 18 ਮਰ ਗਏ, ਉਹ ਵੀ ਸਾਰੇ ਮਰ ਕੇ ਮੁੱਕ ਗਏ।
ਜੋ ਉਨਕੀਨੀ ਸੋ ਲਿਓ ਪਾਏ,
ਇਹਨਾਂ ਨੂੰ ਆਪਣੀ ਕੀਤੀ ਕਰਨੀ ਦਾ ਫਲ ਭੁਗਤਣਾ ਪਿਆ, ਜੋ ਇਹਨਾਂ ਨੇ ਕੀਤੀ ਸੀ ਉਹੀ ਇਹਨਾਂ ਨੂੰ ਬੀਜਣਾ ਵੱਢਣਾ ਪਿਆ ਹੈ।
ਭਾਈ ਬਾਤਿਓ ਗੁਲਾਬੈ ਰਾਏ,
ਗੁਲਾਬ ਰਾਏ ਨਾਲ ਬੀਤੀ ਆਪ ਵੀ ਮਰ ਗਿਆ, ਇਹਦੀ ਅੱਗੇ ਜਿੰਨੀ ਅੰਸ਼ ਵੰਸ਼ ਸੀ ਉਹ ਵੀ ਖਤਮ ਹੋ ਗਈ।
ਦੋਹਰਾ ਜੇ ਕੋ ਆਖੇ ਪ੍ਰਸ਼ਨ ਯੇ, ਵੋ ਗੁਰ ਭਇਓ ਥੋ ਆਪ।
ਹੁਣ ਇਹ ਗੱਲ ਸੁਣ ਕੇ ਕਿ ਬਾਬਾ ਗੁਲਾਬ ਰਾਏ ਜੀ ਆਪ ਵੀ ਮਰ ਗਏ, ਉਹਨਾਂ ਦੇ ਅੱਗੇ ਜਿੰਨੇ ਪੁੱਤਰ ਪੋਤਰੇ ਉਹ ਵੀ ਸਾਰੇ ਮਰ ਗਏ, ਵੀ ਇਹਨਾਂ ਦੀ ਅੰਸ਼ ਅੱਗੇ ਕਿਉਂ ਨਹੀਂ ਚੱਲੀ? ਜਿਹੜੇ ਇਸ ਵੇਲੇ ਆਨੰਦਪੁਰ ਸਾਹਿਬ ਚ ਸੋਢੀ ਰਹਿੰਦੇ ਨੇ, ਕੀਰਤਪੁਰ ਸਾਹਿਬ ਜਾਂ ਆਨੰਦਪੁਰ ਸਾਹਿਬ ਸੋਢੀਆਂ ਦੇ ਘਰ ਹੁਣ ਵੀ ਐਣ, ਇਹ ਬਾਬੇ ਗੁਲਾਬ ਰਾਏ ਦੇ ਜਿਹੜੇ ਦੂਸਰੇ ਭਰਾ ਸਨ ਬਾਬਾ ਸ਼ਿਆਮ ਰਾਏ ਜੀ, ਸ਼ਿਆਮ ਚੰਦ ਜੀ, ਉਹਨਾਂ ਦੀ ਅੰਸ਼ ਵੰਸ਼ ਚੋਂ ਨੇ, ਗੁਲਾਬ ਰਾਏ ਦਾ ਪਰਿਵਾਰ ਨਹੀਂ ਅੱਗੇ ਵੱਧ ਸਕਿਆ। ਹੁਣ ਜੇ ਕੋਈ ਸਵਾਲ ਕਰੇ ਵੀ ਕਿਉਂ ਨਹੀਂ ਵਧਿਆ, ਗੁਲਾਬ ਰਾਏ ਤਾਂ ਆਪਣੇ ਆਪ ਨੂੰ ਗੁਰੂ ਕਹਾਉਂਦਾ ਸੀ, ਉਹ ਤਾਂ ਗੁਰਤਾ ਗੱਦੀ ਦਾ ਆਪਣੇ ਆਪ ਨੂੰ ਮਾਲਕ ਕਹਾਉਂਦਾ ਸੀ।
ਦੇਵੈ ਉਲਾਦ ਵੈ ਔਰ ਕੋ ਉਸ ਰਹੀ ਨਾ ਕਹੋ ਕਿਤ ਪਾਪ,
ਉਹ ਤਾਂ ਹੋਰਨਾਂ ਨੂੰ ਉਲਾਦ ਦਿੰਦਾ ਸੀ। ਜਿਵੇਂ ਕੱਲ ਸੁਣਿਆ ਨਾ, ਇੱਕ ਮਹਿਰੀ ਆਈ ਸੀ, ਉਹਨੂੰ ਬਾਬੇ ਗੁਲਾਬ ਰਾਏ ਨੇ ਦੋ ਪੁੱਤਰ ਦਿੱਤੇ ਸਨ, ਗੁਰੀਓ ਤੇ ਭਵਾਨੀਓ, ਵੀ ਉਹ ਤਾਂ ਹੋਰਨਾਂ ਨੂੰ ਔਲਾਦ ਦਿੰਦਾ ਸੀ, ਇਹੋ ਜਿਹਾ ਕਰਾਮਾਤੀ ਸੀ, ਉਹਦੀ ਆਪਣੀ ਔਲਾਦ ਕਿਉਂ ਨਾ ਬਚੀ, ਉਹਦੀ ਆਪਣੀ ਔਲਾਦ ਕਿਉਂ ਖਤਮ ਹੋ ਗਈ, ਐਸਾ ਕਿਹੜਾ ਪਾਪ ਕੀਤਾ ਸੀ ਗੁਲਾਬ ਰਾਏ ਨੇ?
ਚੋ ਪਈ ਸੁਣੋ ਅਵੱਗਿਆ ਉਸ ਜੋ ਕਈ।
ਕਹਿੰਦੇ ਸੰਗਤ ਜੀ ਸੁਣੋ, ਜਿਹੜੀ ਅਵੱਗਿਆ ਗੁਲਾਬ ਰਾਏ ਨੇ ਕੀਤੀ, ਜਿਹੜਾ ਪਾਪ ਗੁਲਾਬ ਰਾਏ ਨੇ ਕੀਤਾ ਉਹ ਸੁਣੋ।
ਦਰਬ ਬੋਤ ਸੀ ਜਬ ਉਸ ਆਈ।
ਕਹਿੰਦੇ ਜਦੋਂ ਗੁਲਾਬ ਰਾਏ ਦੇ ਕੋਲ ਬੜਾ ਪੈਸਾ ਰੁਪਈਆ ਇਕੱਠਾ ਹੋ ਗਿਆ,
ਤਬ ਵੈ ਬੈਠੋ ਆਨੰਦਪੁਰ ਜਾਏ।
ਆਨੰਦਪੁਰ ਸਾਹਿਬ ਆ ਕੇ ਗੱਦੀ ਲਾ ਕੇ ਬੈਠਣ ਲੱਗ ਪਿਆ।
ਜੋ ਥੀ ਜਗਾ ਦਸਵੇਂ ਪਾਤਸ਼ਾਹ।
ਜਿਹੜਾ ਦਸਵੇਂ ਪਾਤਸ਼ਾਹ ਦਾ ਸਥਾਨ ਸੀ ਜਿੱਥੇ ਕਲਗੀਧਰ ਜੀ ਬੈਠਦੇ ਸਨ।
ਦੋਹਰਾ ਅਦਬ ਕੀਓ ਨਾ ਗੁਲਾਬ ਰਾਏ, ਗੁਰ ਜਾਗਾ ਥੀ ਜੋਏ।
ਸਤਿਗੁਰਾਂ ਦੀ ਜਗ੍ਹਾ ਸੀ ਕਲਗੀਧਰ ਦੇ ਬੈਠਣ ਵਾਲੀ, ਉਸ ਜਗ੍ਹਾ ਦਾ ਸਤਿਕਾਰ ਗੁਲਾਬ ਰਾਏ ਨੇ ਨਹੀਂ ਕੀਤਾ। ਇਹਨੇ ਮਹਾਰਾਜ ਜੀ ਦੀ ਉਸ ਜਗ੍ਹਾ ਦਾ ਸਤਿਕਾਰ ਨਹੀਂ ਕੀਤਾ ਕਿ ਗੁਰੂ ਸਾਹਿਬ ਦਾ ਸਥਾਨ ਹੈ, ਮੈਂ ਇਹਦੇ ਤੇ ਨਾ ਬੈਠਾਂ, ਮਹਾਰਾਜ ਜੀ ਦੀ ਬਰਾਬਰੀ ਨਾ ਕਰਾਂ।
ਗੁਰ ਗੱਦੀ ਕੇ ਉੱਪਰ ਬੈਠੋ ਪਾਵ ਟਿਕੋਏ।
ਆਪਣੇ ਪੈਰ ਉੱਤੇ ਰੱਖ ਕੇ ਨਾ, ਮਹਾਰਾਜ ਜੀ ਦੀ ਜਗ੍ਹਾ ਤੇ ਜਿੱਥੇ ਕਲਗੀਧਰ ਬੈ, ਉੱਥੇ ਆਪਣੇ ਪੈਰ ਰੱਖ ਕੇ ਉੱਤੇ ਗੱਦੀ ਡਾਹ ਕੇ ਤੇ ਬੈਠਣਾ ਸ਼ੁਰੂ ਕਰ ਦਿੱਤਾ ਵੀ ਮੈਂ ਵੀ ਉਹਨਾਂ ਵਾਂਗੂ ਗੁਰੂ ਹਾਂ। ਸਤਿਗੁਰੂ ਕਲਗੀਧਰ ਦੀ ਬਰਾਬਰੀ ਕਰਨ ਵਾਸਤੇ ਮਹਾਰਾਜ ਜੀ ਦੀ ਜਗ੍ਹਾ ਦੇ ਉੱਤੇ ਬੈਠ ਕੇ ਇਹਨੇ ਸਤਿਗੁਰਾਂ ਦੇ ਉਸ ਅਸਥਾਨ ਦੀ ਬੇਅਦਬੀ ਕੀਤੀ, ਨਿਰਾਦਰ ਕੀਤਾ।
ਜੋ ਪਈ ਟਕੇ ਦੇਣ ਕਰੇ 60,000।
ਇਹ ਪਾਪ ਕੀਤਾ ਗੁਲਾਬ ਰਾਏ ਨੇ। ਦੂਸਰਾ, ਖਾਲਸਾ ਜੀ ਨੇ ਆਨੰਦਪੁਰ ਸਾਹਿਬ ਦੀ ਜਗ੍ਹਾ ਦੇ ਉੱਤੇ ਕਲਗੀਧਰ ਜੀ ਜਦੋਂ ਚਲੇ ਗਏ ਤੇ ਪਹਾੜੀਆਂ ਨੇ ਕਬਜ਼ਾ ਕਰ ਲਿਆ ਸੀ, ਤੋ ਗੁਲਾਬ ਰਾਏ ਨੇ 60,000 ਰੁਪਈਆ ਭਰ ਕੇ ਦੁਬਾਰਾ ਉਹ ਜਗ੍ਹਾ ਖਰੀਦੀ। 60 ਘੁਮਾਓ ਜਗ੍ਹਾ, 60,000 ਰੁਪਈਆ ਦੇ ਕੇ ਖਰੀਦੀ।
ਘੁਮਾਏ 60 ਚੱਕ ਲਿਖਵਾਰੇ।
60 ਘੁਮਾ ਜਿਹੜੇ ਸਨ ਉਹ ਸਾਰੇ ਲਿਖਾ ਲਏ। ਪਹਿਲਾ ਨਾਮ ਜਿਹੜਾ ਸੀ ਚੱਕ ਨਾਨਕੀ ਦੇ ਨਾਂ ਤੇ ਲਿਖਾ ਲਿਆ।
ਲਈ ਚੱਕ ਉਸ ਗਰਬਾ ਆਇਆ।
ਔਰ ਜਦੋਂ ਏਦਾਂ 60 ਘੁਮਾ ਜ਼ਮੀਨ ਲੈ ਲਈ, ਵਾਪਸ ਆਖਿਆ ਵੀ ਹੁਣ ਇਹ ਮੇਰੀ ਜਗ੍ਹਾ, ਮੈਂ ਖਰੀਦੀ ਹੈ, ਹੁਣ ਆਨੰਦਪੁਰ ਸਾਹਿਬ ਦਾ ਮਾਲਕ ਮੈਂ ਆ, ਕਿਉਂਕਿ ਪੈਸਾ ਮੈਂ ਦੇ ਕੇ ਜਗ੍ਹਾ ਖਰੀਦੀ ਆ, ਹੁਣ ਇਹਦਾ ਵਾਰਸ ਮੈਂ ਹਾਂ।
ਖਾਲਸੇ ਸੋ ਉਨ ਦੰਗਾ ਰਚਾਇਆ।
ਇੱਥੋਂ ਤੱਕ ਕਿ ਜਦੋਂ ਕਿਤੇ ਸਿੰਘ ਵੀ ਆਨੰਦਪੁਰ ਸਾਹਿਬ ਵੱਲ ਆਏ ਤੇ ਗੁਲਾਬ ਰਾਏ ਦੇ ਸਿੰਘਾਂ ਨਾਲ ਵੀ ਚੰਗੀ ਤਰੀਕੇ ਨਾਲ ਪੇਸ਼ ਨਹੀਂ ਆਇਆ, ਇਹ ਖਾਲਸੇ ਨਾਲ ਵੀ ਇਹਨੇ ਲੜਾਈ ਰੱਖੀ, ਵੈਰ ਵਿਰੋਧ ਰੱਖਿਆ।
ਜੈ ਜੈ ਸਤਿਗੁਰ ਜਗਾ ਥੀ ਆਹੀ।
ਆਨੰਦਪੁਰ ਸਾਹਿਬ ਦੇ ਵਿੱਚ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਜੀ ਦੇ ਇਤਿਹਾਸਕ ਸਥਾਨ ਸਨ,
ਮੈਂ ਥਾਂ ਬੈਠਕ ਤਿਸਨੇ ਲਾਈ।
ਹਰ ਜਗ੍ਹਾ ਦੇ ਉੱਤੇ ਇਹਨੇ ਆਪਣੀ ਬੈਠਕ ਲਾ ਲਈ, ਆਪਣੀ ਗੱਦੀ ਲਾ ਲਈ ਵੀ ਇਹ ਵੀ ਜਗ੍ਹਾ ਮੇਰੀ ਹੈ, ਇਹ ਵੀ ਜਗ੍ਹਾ ਮੇਰੀ ਹੈ। ਤੇ ਜੇ ਕੋਈ ਪੰਥ ਦੇ ਸਿੰਘ ਆ ਜਾਂਦੇ ਆਨੰਦਪੁਰ ਸਾਹਿਬ ਤੇ ਉਹਨਾਂ ਨੂੰ ਉੱਥੇ ਵੜਨ ਨਹੀਂ ਸੀ ਦਿੰਦਾ, ਕਹਿੰਦਾ ਮੇਰੀ ਜਗ੍ਹਾ, ਮੈਂ ਤੁਹਾਨੂੰ ਨੀ ਇੱਥੇ ਰਹਿਣ ਦੇਣਾ, ਇਹ 60,000 ਰੁਪਏ ਚ ਮੈਂ ਖਰੀਦੀ ਹੈ। ਇੱਦਾਂ ਸਿੰਘਾਂ ਦੇ ਨਾਲ ਵੀ ਇਹ ਲੜਦਾ ਝਗੜਦਾ ਸੀ, ਇਹ ਵੀ ਇਹਨੇ ਪਾਪ ਕੀਤਾ।
ਹੋਤੀ ਪਾਹੁਲ ਨੇ ਖੰਡੇ ਵਾਏ।
ਇਹਨੇ ਖੰਡੇ ਦੀ ਪੌਲ ਨਾ ਚੁਕਾਈ, ਅੱਗੇ ਮਰਿਆਦਾ ਜਿਹੜੀ ਸੀ ਉਹ ਵੀ ਬਦਲ ਦਿੱਤੀ।
ਦੇਤ ਚਰਨਨ ਤੋਂ ਗੁਲਾਬੇ ਰਾਏ।
ਗੁਲਾਬ ਰਾਏ ਕੋਲ ਜਿਹੜੇ ਲੋਕ ਆਉਂਦੇ ਸੀ ਉਹਨਾਂ ਨੂੰ ਚਰਨ ਪੌਲ ਚੁਕਾਣੀ ਸ਼ੁਰੂ ਕਰ ਦਿੱਤੀ। ਇਹਨੇ ਚਰਨ ਪੌਲ ਚੁਕਾ ਕੇ ਉਹਨਾਂ ਨੂੰ ਆਪਣਾ ਸਿੱਖ ਬਣਾਉਣ ਲੱਗ ਪਿਆ।
ਔਰ ਅਵੱਗਿਆ ਉਸ ਤੇ ਪਈ।
ਇਹ ਵੀ ਬੜਾ ਵੱਡਾ ਅਵੱਗਿਆ ਪਾਪ ਕੀਤਾ ਇਹਨੇ ਕਿ ਸਿੱਖਾਂ ਨੂੰ ਚਰਨ ਪੌਲ ਚੁਕਾਣੀ ਸ਼ੁਰੂ ਕਰ ਦਿੱਤੀ, ਮਰਿਆਦਾ ਬਦਲ ਦਿੱਤੀ ਇਹਨੇ। ਇੱਥੋਂ ਵੀ ਸਿੰਘਾਂ ਦੇ ਇਹਦੇ ਨਾਲ ਵੈਰ ਵੱਧ ਗਿਆ, ਸਿੰਘਾਂ ਦੇ ਨਾਲ ਮਤ ਭੇਦ ਵੱਧ ਗਏ ਕਿ ਕਲਗੀਧਰ ਨੇ ਖੰਡੇ ਦੀ ਪੌਲ ਦੀ ਮਰਿਆਦਾ ਚਲਾਈ, ਚਰਨ ਪੌਲ ਦੀ ਮਰਿਆਦਾ ਬੰਦ ਕਰਕੇ ਇਹਨੇ ਦੁਬਾਰਾ ਫਿਰ ਨਵੇਂ ਸਿਰੋਂ ਚਰਨ ਪੌਲ ਦੀ ਮਰਿਆਦਾ ਤੋੜ ਦਿੱਤੀ ਹੈ। ਇਹ ਵੇਖ ਕੇ ਸਿੰਘਾਂ ਦਾ ਇਹਦੇ ਨਾਲ ਹੋਰ ਜ਼ਿਆਦਾ ਵਿਰੋਧ ਵੱਧ ਗਿਆ।
ਸੋਪੀ ਇਹਾ ਮੈਂ ਦੇਉਂਗੇ ਲਿਖਈ।
ਭਾਈ ਸਾਹਿਬ ਕਹਿੰਦੇ ਹੋ ਵੀ ਮੈਂ ਇੱਥੇ ਲਿਖ ਰਿਹਾ ਹਾਂ।
ਜਬ ਸਤਿਗੁਰ ਦੇਸ਼ ਚਾਲ ਕਰ ਗਏ।
ਖਾਲਸਾ ਜੀ ਜਦੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸ੍ਰੀ ਆਨੰਦਪੁਰ ਸਾਹਿਬ ਨੂੰ ਤਿਆਗ ਕੇ ਗਏ,
ਉਹਾਂ ਲੋਕ ਤੇ ਕਉ ਨਾ ਰਹੇ।
ਆਨੰਦਪੁਰ ਸਾਹਿਬ ਚ ਕੋਈ ਨਾ ਰਿਹਾ, ਸਾਰੇ ਇੱਕ ਵਾਰੀ ਆਨੰਦਪੁਰ ਸਾਹਿਬ ਛੱਡ ਕੇ ਚਲੇ ਗਏ।
ਸੰਤ ਗੁਰਬਖਸ਼ ਤੈ ਰਹੋ ਉਦਾਸੀ।
ਖਾਲਸਾ ਜੀ ਉਸ ਵਕਤ ਇੱਕੋ ਮਹਾਨ ਉਦਾਸੀ ਸੰਤ ਸਨ ਜਿਨ੍ਹਾਂ ਨੇ ਇੱਥੇ ਰਹਿ ਕੇ ਨੌਵੇਂ ਪਾਤਸ਼ਾਹ ਦੇ ਅਸਥਾਨ ਦੀ ਸੇਵਾ ਕੀਤੀ, ਉਹ ਸਨ ਬਾਬਾ ਗੁਰਬਖਸ਼ ਜੀ। ਇਹ ਉਦਾਸੀ ਮਹਾਤਮਾ ਸਨ। ਇਹਨਾਂ ਨੂੰ ਕਲਗੀਧਰ ਜੀ ਛੱਡ ਕੇ ਗਏ ਸੀ। ਜਦੋਂ ਮਹਾਰਾਜ ਜੀ ਗਏ ਨਾ ਆਨੰਦਪੁਰ ਸਾਹਿਬ ਤੋਂ, ਮਹਾਰਾਜ ਜੀ ਨੇ ਆਖਿਆ ਭਾਈ ਕੋਈ ਇੱਥੇ ਰਹੇਗਾ? ਤੇ ਕਿਸੇ ਨੇ ਹਾਮੀ ਨਾ ਭਰੀ ਤੇ ਮਹਾਰਾਜ ਜੀ ਨੇ ਬਾਬੇ ਗੁਰਬਖਸ਼ ਨੂੰ ਆਖਿਆ ਕਿ ਤੁਸੀਂ ਇੱਥੇ ਸੇਵਾ ਕਰੋ। ਤੋ ਬਾਬਾ ਗੁਰਬਖਸ਼ ਜੀ ਨੇ ਉੱਥੇ ਫਿਰ ਮਹਾਰਾਜ ਜੀ ਦੇ ਅਸਥਾਨ ਦੀ ਸੇਵਾ ਸੰਭਾਲੀ।
ਗੁਰ ਤੇਗ ਬਹਾਦਰ ਜਗਾ ਜਾਸੀ,
ਜਿੱਥੇ ਮਹਾਰਾਜ ਨੌਵੇਂ ਪਾਤਸ਼ਾਹ ਦਾ ਸਥਾਨ ਸੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਗ੍ਹਾ ਸੀ, ਉਸ ਜਗ੍ਹਾ ਦਾ ਸਤਿਕਾਰ, ਉਸ ਜਗ੍ਹਾ ਦਾ ਜਿਹੜਾ ਅਦਬ ਸੀ, ਉਹ ਬਾਬਾ ਗੁਰਬਖਸ਼ ਜੀ ਨੇ ਬਰਕਰਾਰ ਰੱਖਿਆ। ਬਾਅਦ ਵਿੱਚ ਝਾੜੂ ਦੀ ਸੇਵਾ ਕਰਨੀ, ਜਿੱਥੇ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਹੋਇਆ, ਫਿਰ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਥਾਨ ਭੌਰਾ ਸਾਹਿਬ ਹੈ, ਉੱਥੇ ਭਾਈ ਗੁਰਬਖਸ਼ ਜੀ ਸੇਵਾ ਕਰਦੇ ਰਹੇ।
ਤਿਸ ਕਰ ਦਾਵਾ ਵੈ ਪੀਰਾ ਕੇ,
ਹੁਣ ਖਾਲਸਾ ਜੀ ਗੁਲਾਬ ਰਾਏ ਵੀ ਆ ਗਿਆ ਆਨੰਦਪੁਰ ਸਾਹਿਬ ਤੇ ਕਾਬਜ਼ ਹੋ ਕੇ, ਉਹ ਕਹਿੰਦਾ ਇਹ ਜਗ੍ਹਾ ਮੇਰੀ ਹੈ, ਮੈਂ 60,000 ਰੁਪਏ ਚ ਖਰੀਦੀ ਹੈ। ਉਧਰ ਬਾਬਾ ਗੁਰਬਖਸ਼ ਜੀ ਵੀ ਉੱਥੇ ਹੀ ਰਹਿੰਦੇ ਸੀ ਤੇ ਬਾਬਾ ਗੁਰਬਖਸ਼ ਜੀ ਵੀ ਦਾਵਾ ਰੱਖਦੇ ਸਨ। ਉਹ ਕਹਿੰਦੇ ਵੀ ਇਹ ਜਗ੍ਹਾ ਦਾ ਦਾਵਾ ਮੇਰਾ, ਵੀ ਗੁਰੂ ਕਲਗੀਧਰ ਮੈਨੂੰ ਇੱਥੇ ਛੱਡ ਕੇ ਗਏ ਨੇ, ਉਹਨਾਂ ਦੇ ਪਿਤਾ ਦਾ ਸਥਾਨ ਹੈ, ਉਹਨਾਂ ਨੇ ਮੇਰੀ ਡਿਊਟੀ ਲਾਈ ਹੈ, ਉਹਨਾਂ ਨੇ ਮੈਨੂੰ ਇਹ ਸੇਵਾ ਦਿੱਤੀ ਹੈ, ਉਹ ਵੀ ਦਾਵਾ ਰੱਖਦੇ ਸੀ। ਤੇ ਗੁਲਾਬ ਰਾਏ ਵੀ ਦਾਵਾ ਰੱਖਦਾ ਸੀ, ਕਹਿੰਦਾ ਮੇਰੇ ਚਾਚੇ ਦਾ ਸਥਾਨ ਹੈ, ਗੁਰੂ ਤੇਗ ਬਹਾਦਰ ਸਾਹਿਬ ਮੇਰੇ ਚਾਚਾ ਜੀ ਲੱਗਦੇ ਨੇ, ਕਲਗੀਧਰ ਜੀ ਮੇਰੇ ਭਰਾ ਸਨ, ਇਹ ਸਾਡੀ ਜਗ੍ਹਾ, ਨਾਲੇ ਮੈਂ ਹੁਣ ਦੁਬਾਰਾ ਨਵੇਂ ਸਿਰੇ ਉਹ 60,000 ਰੁਪਏ ਚ ਖਰੀਦੀ ਹੈ। ਬਾਬੇ ਗੁਰਬਖਸ਼ ਨੇ ਆਖਿਆ ਭਾਈ ਇਹ ਸਥਾਨ ਗੁਰੂ ਦਾ ਹੈ, ਜਿੰਨਾ ਮੇਰਾ ਉਨਾ ਤੇਰਾ ਹੀ ਹੈ, ਮੈਂ ਵੀ ਗੁਰੂ ਕਾ ਸੇਵਕ ਹਾਂ, ਤੂੰ ਵੀ ਗੁਰੂ ਕਾ ਸੇਵਕ ਆ। ਉਹ ਕਹਿੰਦਾ ਨਾ, ਮੈਂ ਗੁਰੂ ਦਾ ਪੁੱਤਰ ਹਾਂ, ਤੂੰ ਸਾਡਾ ਨੌਕਰ ਹੈ। ਉਹਨੇ ਆਖਿਆ ਭਾਈ ਅਸੀਂ ਅਸਥਾਨ ਦੀ ਸੇਵਾ ਆਪ ਨਹੀਂ ਕਰ ਰਹੇ, ਮੈਨੂੰ ਤਾਂ ਕਲਗੀਧਰ ਜੀ ਨੇ ਸੇਵਾ ਬਖਸ਼ੀ ਹੈ।
ਦੂਰ ਕਰਨ ਤਿਸ ਗੁਲਾਬ ਰਾਏ ਪਾਖੇ,
ਗੁਲਾਬ ਰਾਏ ਨੇ ਆਖਿਆ ਤੂੰ ਇਹ ਜਗ੍ਹਾ ਛੱਡ ਦੇ, ਇਹਦੇ ਤੇ ਸਾਡੀ ਮਲਕੀਅਤ ਹੈ। ਪਰ ਬਾਬਾ ਗੁਰਬਖਸ਼ ਜੀ ਉਦਾਸੀ ਸਾਧ ਉਹ ਵੀ ਅੱਗੋਂ ਅੜ ਗਏ, ਉਹ ਕਹਿੰਦੇ ਮੈਂ ਇਹ ਜਗ੍ਹਾ ਛੱਡ ਕੇ ਨਹੀਂ ਜਾਣੀ, ਕਿਉਂਕਿ ਮੇਰੀ ਡਿਊਟੀ ਕਲਗੀਧਰ ਨੇ ਲਾਈ ਹੈ, ਮੇਰੀ ਇਹ ਸੇਵਾ ਦਸਵੇਂ ਪਾਤਸ਼ਾਹ ਨੇ ਲਾਈ ਹੈ, ਮੈਂ ਰਹਿੰਦੇ ਸਵਾਸਾਂ ਤੱਕ ਨਿਭਾਵਾਂਗਾ।
ਦੋਹਰਾ ਉਸ ਇਸ ਕੋ ਇਮ ਬਦ ਗਇਓ, ਬੋਲਤ ਅਦਕ ਕਲੇਸ਼।
ਆਖਰਕਾਰ ਇਹ ਗੱਲਾਂ ਬਾਤਾਂ ਹੁੰਦਿਆਂ ਹੁੰਦਿਆਂ ਬਾਬੇ ਗੁਲਾਬ ਰਾਏ ਦਾ ਤੇ ਬਾਬੇ ਗੁਰਬਖਸ਼ ਉਦਾਸੀ ਸਾਧ ਦੋਵਾਂ ਦਾ ਝਗੜਾ ਵੱਧ ਗਿਆ, ਬੋਲ ਬਲਈਆ ਬਹੁਤ ਜ਼ਿਆਦਾ ਵੱਧ ਗਿਆ, ਕਲੇਸ਼ ਵੱਧ ਗਿਆ। ਬਾਬਾ ਗੁਲਾਬ ਰਾਏ ਜੀ ਕਹਿੰਦੇ ਜਗ੍ਹਾ ਛੱਡ ਦੇ ਸਾਡੀ ਹੈ, ਤੇ ਬਾਬਾ ਗੁਰਬਖਸ਼ ਜੀ ਉਦਾਸੀ ਸਾਧ ਅੱਗੋਂ ਕਹਿੰਦੇ ਜੀ ਇਹ ਗੁਰੂ ਸਾਹਿਬ ਦਾ ਸਥਾਨ ਹੈ, ਮੈਨੂੰ ਸਤਿਗੁਰਾਂ ਨੇ ਇੱਥੇ ਸੇਵਾਦਾਰ ਮੁਕਰਰ ਕੀਤਾ, ਉਸ ਸਮੇਂ ਜਦੋਂ ਇੱਥੇ ਕੋਈ ਨਹੀਂ ਸੀ ਰਹਿੰਦਾ, ਉਦੋਂ ਗੁਲਾਬ ਰਾਏ ਵੀ ਤਾਂ ਸੀਗਾ, ਤੂੰ ਵੀ ਛੱਡ ਕੇ ਚਲਾ ਗਿਆ ਸੀ ਪੌਂਟਾ ਸਾਹਿਬ ਦੇ ਇਲਾਕੇ ਨੂੰ, ਉਦੋਂ ਮੈਨੂੰ ਸਤਿਗੁਰੂ ਜੀ ਇੱਥੇ ਛੱਡ ਕੇ ਗਏ ਵਰਦੀਆਂ ਗੋਲੀਆਂ ਵਿੱਚ, ਉਦੋਂ ਤੂੰ ਕਿੱਥੇ ਸੀ? ਮੈਨੂੰ ਸਤਿਗੁਰਾਂ ਨੇ ਸੇਵਾ ਦਿੱਤੀ। ਏਦਾਂ ਇਹਨਾਂ ਦਾ ਕਲੇਸ਼ ਆਪਸ ਵਿੱਚ ਵੱਧ ਗਿਆ।
ਉਹ ਕਰੇ ਦਾਵਾ ਗੁਰਥਾਨ ਕੋ, ਵੈ ਕਹੇ ਲਿਓ ਮੁੱਲ ਦੇਸ਼।
ਬਾਬਾ ਗੁਰਬਖਸ਼ ਜੀ ਜਿਹੜੇ ਉਹ ਦਾਵਾ ਕਰਦੇ ਸੀ ਇਹ ਗੁਰੂ ਸਾਹਿਬ ਦੀ ਜਗ੍ਹਾ ਹੈ, ਤੇ ਗੁਲਾਬ ਰਾਏ ਦਾਵਾ ਕਰਦਾ ਸੀ, ਕਹਿੰਦਾ ਇਸ ਜਗ੍ਹਾ ਮੈਂ ਮੁੱਲ ਖਰੀਦੀ ਹੈ, ਮੈਂ ਮਾਲਕ ਹਾਂ, ਇਹਦਾ 60,000 ਰੁਪਇਆ ਤਾਰਿਆ, ਆ ਵੇਖ ਮੇਰੇ ਕੋਲ ਪਟਾ ਲਿਖਿਆ ਪਿਆ ਇਸ ਇਲਾਕੇ ਦਾ। ਗੁਰਬਖਸ਼ ਉਦਾਸੀ ਸਾਧ ਨੇ ਆਖਿਆ ਗੁਰੂ ਸਾਹਿਬ ਦੀ ਜਗ੍ਹਾ, ਉਹ ਕਹਿੰਦਾ ਨਹੀਂ ਇਹ ਮੇਰੀ ਜਗ੍ਹਾ, ਮੈਂ ਮੁੱਲ ਖਰੀਦੀ ਹੋਈ ਹੈ।
ਪੌੜੀ ਸਿੱਖਾਂ ਪੁੱਤਾਂ ਪਾਈਆਂ ਪਾਓ ਇੱਕੋ ਜਿਹਾ।
ਬਾਬੇ ਗੁਰਬਖਸ਼ ਨੇ ਅੱਗੋਂ ਜਵਾਬ ਦਿੱਤਾ, ਜਦੋਂ ਕਹਿੰਦਾ ਮੈਂ ਗੁਰੂ ਦਾ ਪੁੱਤਰ ਹਾਂ, ਇਸ ਕਰਕੇ ਜਗ੍ਹਾ ਸਾਡੀ ਹੈ। ਤੇ ਬਾਬੇ ਗੁਰਬਖਸ਼ ਨੇ ਆਖਿਆ ਭਾਈ ਗੁਰੂ ਘਰ ਦੇ ਵਿੱਚ ਗੁਰੂ ਕੇ ਸਿੱਖ ਪੁੱਤਰ ਭਾਈਆਂ ਸਭ ਦਾ ਇੱਕੋ ਜਿਹਾ ਸਤਿਕਾਰ ਹੈ, ਇਹ ਨਹੀਂ ਕਿ ਗੁਰੂ ਦਾ ਪੁੱਤਰ ਹੈ ਤੇ ਉਹਦਾ ਸਤਿਕਾਰ ਜ਼ਿਆਦਾ ਹੈ। ਗੁਰੂ ਘਰ ਦੇ ਵਿੱਚ ਸਿੱਖਾਂ ਦਾ ਵੀ ਓਨਾ ਸਤਿਕਾਰ ਹੈ ਜਿੰਨਾ ਗੁਰੂ ਕੇ ਪੁੱਤਰਾਂ ਦਾ ਹੈ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਇਹ ਗੁਰਬਾਣੀ ਦੀ ਪੰਕਤੀ ਵੀ ਸੁਣਾਈ ਬਾਬੇ ਗੁਰਬਖਸ਼ ਨੇ ਗੁਲਾਬ ਰਾਏ ਨੂੰ ਕਿ ਗੁਰੂ ਘਰ ਵਿੱਚ ਸਾਰੇ ਇੱਕੋ ਜਿਹੇ ਹਨ, ਚਾਹੇ ਗੁਰੂ ਦਾ ਪੁੱਤਰ ਹੈ, ਚਾਹੇ ਗੁਰੂ ਦਾ ਭਰਾ ਹੈ, ਚਾਹੇ ਗੁਰੂ ਕੇ ਸਿੱਖ ਹਨ।
ਸੰਤ ਗੁਰਬਖਸ਼ ਯੋ ਆਖਦਾ मैं दावा
बाबा गुरबख्श जी कहते मैं ये दावा करता हाँ इस करके क्योंकि मैं गुरु का सिख हाँ जे तू गुरु की अंश वंश विचों गुरु का पुत्र कहोना है गुरु का पोतरा कहोना है ते मैं भी गुरु का सिख कहोना ते जिन्ना हक तेरा है इस जगह ते ओना मेरा भी है सिखा का भी ओना ही है क्योंकि सिखा ते पुत्रा विच गुरु ने फर्क नहीं समझिया
जो पाई खो खई वै दो करे
इस तरह आपसी खोआ खई वध गई रोज रोज लड़ाई रोज ही झगड़ा होना गुलाब राय ने कहना यह जगह साड़ी है मलकीयत साड़ी है बाबे गुरबख्श ने कहना बई मैं तो सेवा कर रहा सेवादार हाँ मैं केड़ा जगह चुक के लै चलिया मैनू ए सेवा कलगी धर ने बख्शी है
लरे कुले अर दो अरे
दोहां दी रोज किते ना किते लड़ाई हो जानी रोहां दा दो रोज ही घोल हो जाना एदा दोनों ने आपस विच अड़ना खैबड़ना
गुलाब राय ले पुत्र बुलाए
एक दिन ते इन्नी ज्यादा लड़ाई वध गई इन्ना ज्यादा झगड़ा वध गया बाबे गुरबख्श ने किते कह दिता गुलाब राय नू भी तू गुरु साहब की जगह ते गद्दी ला के क्यों बहना जे तू बैठना वखरी गद्दी ला ला सतगुरां दे स्थान की बेदबी क्यों करदा उत्ते पैर रखे हुए ने गुलाब राय ने अगों बुरे भैड़े बोल बोले इन्नी ज्यादा वैर विरोध की बिरती बद गई कि गुलाब राय ने अपने पुत्रां नू सद लिया
गुरबख्श संत को दए पिल चाए
फड़ो ए साध नू इनू साध नू चंगा स्वाद चखाओ भी किवें आके मेरे नाल अड़दा है उहदे जिहड़े पुत्र सन उन्होंने बाबे गुरबख्श साध उदासी सी बजुर्ग सी ओनू पकड़ के कुटिया मारिया
उन बालन बेद भी कई
और फिर वो जिहड़े बालक सन गुलाब राय दे उहदे कहण दे उत्ते उन्होंने गुरबख्श साहब की बड़ी बेअदबी की
सीस जटा थी सो पट लई
हुण बाबे गुरबख्श दे सिर दे उत्ते जटावां सन केसां दीआं जटावां सी इन्हां नूं जटावां भी पुट दित्तीआं सिर तों जटावां भी उखेड़ दित्तीआं गुरबख्श उदासी साध दीआं
तबे संत उन देओ सराप रहे न तुमरे औलाद सुबाप
उस वक्त फिर बाबे गुरबख्श उदासी संत ने फिर श्राप दिता गुलाब राय नू आख्या तेनू जेड़ी अपनी औलाद ते माण है जा तेरी औलाद ही ना रहे तेरा वंश ही ना रहे यह श्राप दे दिता बाबे गुरबख्श वह भी बंदगी वाला महात्मा सी साधु सी ते हुण महापुरशां दे रसना तो कोई बोलो जे सत हुंदा उहना श्राप दे दिता आख्या जा तेरा वंश नाश हो जाए
गुलाब राय सुन अग्यों कई
अगों गुलाब राय भी सुन के बोलिया गुरबख्श साध नू कहन लगा
तुमरी पीना औलाद चै रही
अच्छा जे मेरी औलाद ना रहेगी ते तेरी भी ना रहेगी हालांकि गुरबख्श उदासी साध ब्याया नहीं सी उहदे चेले रहिंदे सी नाल पंज सत ते जेड़े साधां दे चेले हुंदे ने ओह भी ओह चेले ही साधां दी औलाद हुंदे ने इस करके गुलाब राय ने आख्या जे मेरी औलाद ना रहेगी ते तेरे भी ना रहणगे तेरे भी खत्म हो जाणगे
तिन कहियो हमरा बहरा बाजा
ते अगों गुरबख्श उदासी साध ने आख्या गुलाब राय मेरा तां कोई ना कोई बहरा काणा बाजा टुंडा रह ही जाएगा इत्थे सेवा करन वाला तेरा कोई भी नहीं बचना मेरा तां कोई बहरा बोला टुंडा काणा रह ही जाएगा इत्थे सेवा करन वाला
हमारी तू ही फैलो गो सो
उदासी साध धूणा लांदे ने कहंदे साडे धूणे ते बहण वाला कोई ना कोई चेला आ ही जाणा कोई बहरा बाजा आ ही जाएगा पर तेरा नहीं कोई बीज रहन लगा
तुमरी रहे न जड़ मुनियाद
तेरी तां जड़ ही नहीं रहनी तेरी तां जड़ ही पुट्टी जानी है गुलाब राय
क्रोध साथ तिस दियो सराप
बाबे गुलाब राय नू गुरबख्श उदासी साध ने रोस विच आके ए सराप दिता
इमही औलाद दोयन की नाए
खालसा जी हुण ओ बचन पूरे होए ते गुलाब राय दे परिवार दे अठारह जी अठारह चो एक भी नहीं बचिया कई कुआरे मर गए कोई ब्याहे पर अगे औलाद ही ना होई संतान ही ना चली ओ भी मर मुक गए कहिंदे इस प्रकार गुलाब राय दी अंश ना रही ਤੇ ਜਿਹੜਾ ਗੁਲਾਬ ਰਾਏ ਨੇ ਕਿਹਾ ਸੀ ਵੀ ਤੇਰਾ ਵੀ ਕੋਈ ਔਲਾਦ ਨਾ ਰਹੇਗੀ, ਕਹਿੰਦੇ ਉਹ ਵੀ ਪੂਰਾ ਹੋਇਆ।
ਬਚਨ ਤੇਗ ਵਗ ਗਈ ਦੋ ਮਾਏ,
ਦੋਹਾਂ ਪਾਸਿਆਂ ਦੇ ਵਿੱਚੋਂ ਤੇਗ ਦੀ ਬਚਨ ਦੀ ਜਿਹੜੀ ਤੇਗ ਹੈ ਉਹ ਚੱਲੀ ਹੈ।
ਦੋਹਰਾ ਹੀਰੇ ਬੇਦੇ ਹੀਰਜਿਮਾ, ਲੋਹੋ ਲੋਹੋ ਕਟਾਏ।
ਹੀਰੇ ਨੂੰ ਹੀਰਾ ਹੀ ਕੱਟ ਸਕਦਾ, ਹੀਰੇ ਨੂੰ ਹੋਰ ਕਿਸੇ ਤਰੀਕੇ ਨਾਲ ਨਹੀਂ ਕੱਟਿਆ ਜਾ ਸਕਦਾ, ਲੋਹੇ ਨੂੰ ਲੋਹਾ ਕੱਟ ਸਕਦਾ ਹੈ।
ਤਿਮ ਦੋਇਨ ਕੇ ਵਿੱਚ ਵਗੀ ਖਾਲੀ ਗਈ ਨਕਾਏ।
ਇਸੇ ਤਰ੍ਹਾਂ ਇਹਨਾਂ ਵੀ ਦੋਵੇਂ ਹੀ ਸੰਤ ਸੀ, ਗੁਲਾਬ ਰਾਏ ਵੀ ਆਖਿਰਕਾਰ ਹੈ ਤਾਂ ਅਜਮਤੀ ਸੀ, ਉਹ ਵੀ ਮਹਾਤਮਾ ਨੇ ਗੁਰਬਖਸ਼, ਦੋਵਾਂ ਦੇ ਬਚਨ ਹੋਏ, ਤੇਗ ਚੱਲੀ ਦੋਨਾਂ ਦੀ ਔਰ ਦੋਨਾਂ ਨੂੰ ਇੱਕ ਵਾਰੀ ਕੱਟ ਕੇ ਰੱਖ ਦਿੱਤਾ, ਦੋਨਾਂ ਦੇ ਉੱਤੇ ਬਚਨ ਪੂਰੇ ਹੋਏ।
ਗੁਰਬਖਸ਼ ਸੋ ਫੇਰ ਰਾਏਪੁਰ ਅਹੈ, ਪਤਾਲਪੁਰੀ ਗੁਲਾਬ ਰਾਏ।
ਗੁਰਬਖਸ਼ ਉਦਾਸੀ ਸਾਧ ਸੀ, ਇਹ ਰਾਏਪੁਰ ਦਾ ਰਹਿਣ ਵਾਲਾ ਸੀ, ਉਹ ਰਾਏਪੁਰ ਆ ਗਿਆ ਤੇ ਜਿਹੜਾ ਗੁਲਾਬ ਰਾਏ ਸੀ ਇਹ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਚਲਾ ਗਿਆ।
ਰਤਨ ਸਿੰਘ ਨੇ ਜਿਮ ਸੁਣੀ ਤੈਸੋ ਦਈ ਲਿਖਾਏ।
ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਜਿਵੇਂ ਸੁਣੀ ਹੈ ਉਸੇ ਤਰ੍ਹਾਂ ਦੱਸ ਦਿੱਤੀ ਹੈ, ਕਹਿੰਦੇ ਹੁਣ ਵੀ ਮੈਂ ਪਤਾ ਕੀਤਾ ਕਿ ਆਨੰਦਪੁਰ ਸਾਹਿਬ ਦੇ ਵਿੱਚ ਬਾਬੇ ਗੁਰਬਖਸ਼ ਉਦਾਸੀ ਸਾਹਿਬ ਦੀ ਜਗ੍ਹਾ ਤੇ ਕੋਈ ਨਾ ਕੋਈ ਉੱਥੇ ਧੂਣੇ ਦੇ ਉੱਤੇ ਸੇਵਾਦਾਰ ਰਹਿੰਦਾ ਮਹਾਰਾਜ ਜੀ ਦੇ ਸਥਾਨ ਤੇ, ਪਰ ਗੁਲਾਬ ਰਾਏ ਦੀ ਅੰਸ ਵੰਸ਼ ਨਹੀਂ ਰਹੀ। ਏਦਾਂ ਗੁਲਾਬ ਰਾਏ ਦਾ ਸਭ ਕੁਝ ਖਤਮ ਹੋ ਗਿਆ, ਇਹਦਾ ਸਾਰਾ ਪਰਿਵਾਰ ਖਤਮ ਹੋ ਗਿਆ। ਇਹ ਬਚਨ ਹੋਏ ਸਨ ਬਾਬੇ ਗੁਰਬਖਸ਼ ਉਦਾਸੀ ਸਾਧ ਦੇ। ਤੋ ਭਾਈ ਸਾਹਿਬ ਕਹਿੰਦੇ ਇਹ ਸਾਰਾ ਪ੍ਰਸੰਗ ਮੇਰੇ ਤੱਕ ਪਹੁੰਚਿਆ, ਸੁਲੱਖਣੇ ਮਸੰਦ ਦਾ ਪੋਤਰਾ ਸੀ ਉਹਨੇ ਮੈਨੂੰ ਇਹ ਸਾਰਾ ਪ੍ਰਸੰਗ ਸੁਣਾਇਆ, ਮੈਂ ਇੱਥੇ ਇਤਿਹਾਸ ਵਿੱਚ ਲਿਖ ਦਿੱਤਾ ਤਾਂ ਜੋ ਇਹ ਦਰਜ ਹੋ ਜਾਏ, ਆਉਣ ਵਾਲੇ ਸਮੇਂ ਵਿੱਚ ਜਦੋਂ ਇਤਿਹਾਸ ਕੋਖਿਆ ਜਾਵੇ ਤੇ ਇਹ ਵੀ ਨਾਲ ਪੜ੍ਹ ਲਿਆ ਜਾਏ ਕਿ ਗੁਲਾਬ ਰਾਏ ਦੀ ਕੀ ਦਸ਼ਾ ਹੋਈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਕੁਝ ਪ੍ਰਸੰਗ ਭਾਈ ਰਤਨ ਸਿੰਘ ਜੀ ਇੱਥੇ ਲਿਖ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਤੇ ਪ੍ਰਕਰਣਾਂ ਵਿੱਚ ਸਰਵਣ ਕਰੋਗੇ। ਗੁਰੂ ਘਰ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾ